ਕਪਾਟ ਸੋ ਕਾਟ ਹਟਾਏ।
ਜਿਹੜੇ ਭਰਮ ਦੇ ਕਪਾਟ ਤਖਤੇ ਨੇ ਅੰਦਰ, ਉਹ ਤਖਤੇ ਨੇ ਜਿਹੜੇ ਉਹ ਤੋੜ ਦਿੱਤੇ ਨੇ, ਕੱਟ ਕਰਕੇ ਪਾਸੇ ਹਟਾ ਦਿੱਤੇ ਹਨ।
ਪਰਮਾਨੰਦ ਮਜਾਰ ਮਿਲਾਏ।
ਜਿਹੜਾ ਪਰਮਾਨੰਦ ਹੈ, ਪਰਮ ਆਨੰਦ, ਪਰਮ ਮਤਲਬ ਵੱਡਾ ਮਹਾ ਮਹਾਨ ਆਨੰਦ ਹੈ ਜਿਹੜਾ, ਉਹਦੇ ਵਿੱਚ ਮਿਲਾ ਦਿੱਤਾ ਆਪ ਜੀ ਨੇ।
ਸੁਣਤ ਗਿਆਨ ਕਾਨ ਪਰਮ ਕਿਰਪਾ ਲਾ।
ਇਸ ਤਰ੍ਹਾਂ ਗਿਆਨ ਕਾਨ, ਗਿਆਨ ਦੇ ਬੱਦਲ, ਗਿਆਨਾਂ ਆਨੰਦ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਮ ਕਿਰਪਾਲੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਹੈ।
ਪ੍ਰਸਿੱਧੇ ਤਿਹ ਕਾਲ ਵਿਸਾਲਾ।
ਉਸ ਵਕਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾਲੂ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਹਨ।
ਸਰਵ ਸਿੱਧ ਸ਼ਕਤੀ ਹੈ ਜੇਤੇ,
ਜਿੰਨੀਆਂ ਸਾਰੀਆਂ ਸਿੱਧੀਆਂ ਨੇ। ਸੋ ਵਾਕ ਸੁਰਨ ਹੋਣਾ, ਸੋ 18 ਸਿੱਧੀਆਂ ਮੰਨੀਆਂ ਨੇ, ਪਹਿਮਾ ਲਗਮਾ ਗਰਮਾ ਇਹ ਇਹਨਾਂ ਦੇ ਨਾਮ ਨੇ। ਛੋਟਾ ਆਕਾਰ, ਕੀੜੀ ਵਰਗਾ ਆਕਾਰ, ਪਰਮਾਣੂ ਜਿਹੜਾ ਨੇਤਰਾਂ ਦੇ ਨਾਲ ਨਹੀਂ ਦਿਸਦਾ ਉਹਦੇ ਜਿਹੜਾ ਆਕਾਰ ਬਣਾ ਲੈਣਾ, ਪਹਾੜ ਜਿਹੜੇ ਵੱਡੇ ਹੋ ਜਾਣਾ, ਹੌਲਾ ਕਰ ਲੈਣਾ ਆਪਣਾ ਵਜਨ, ਭਾਰੇ ਹੋ ਜਾਣਾ, ਗੁਪਤ ਹੋ ਜਾਣਾ, ਉੱਡ ਕੇ ਕਿਤੇ ਚਲੇ ਜਾਣਾ, ਇੱਥੇ ਬੈਠਿਆਂ ਦੂਰ ਦੀ ਆਵਾਜ਼ ਘਰ ਦੇ ਵਿੱਚ ਕੀ ਬੋਲ ਹੋ ਰਹੇ ਨੇ ਉਹ ਸੁਣ ਲੈਣੇ, ਇਹ ਸ਼ਕਤੀਆਂ ਨੇ, ਸਿੱਧੀਆਂ ਨੇ। ਵਚਨ ਕਰ ਦਿੱਤਾ ਪੂਰਾ ਹੋ ਜਾਣਾ, ਇਹ ਸਿੱਧੀਆਂ ਹਨ। ਇਹ ਜਿੰਨੀਆਂ ਸਿੱਧੀਆਂ ਹਨ ਤੇ ਸ਼ਕਤੀ ਹੈ ਜੇਤੀ, ਹੋਰ ਜਿੰਨੀਆਂ ਵੀ ਸ਼ਕਤੀਆਂ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ,
ਬੜੀ ਅਗਾਰੀ ਕਰ ਦੀਏ ਤੇਤੀ।
ਉਹ ਸਾਰੀਆਂ ਸ਼ਕਤੀਆਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਖੜੀਆਂ ਕਰ ਦਿੱਤੀਆਂ ਹਨ।
ਸੁਣ ਪੁਰਖਾ ਤੁਝ ਪਾ ਅਬ ਗਿਆਨਾ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਪੁਰਖਾ ਸੁਣ, ਹੁਣ ਤੈਨੂੰ ਗਿਆਨ ਹੋ ਗਿਆ ਹੈ।
ਦਵੈਤ ਭਾਵ ਉਰਤੀ ਬਿਸਰਾਨਾ।
ਤੇ ਹਿਰਦੇ ਦੇ ਵਿਚੋਂ ਜਿਹੜਾ ਦਵੈਤ ਭਾਵ ਦੂਜਾ ਗੁਣਾ ਹੈ ਉਹ ਸਾਰਾ ਭੁੱਲ ਗਿਆ, ਦੂਰ ਹੋ ਗਿਆ ਹੈ।
ਸਰਬ ਜੇ ਸ਼ਕਤੀ ਪ੍ਰਾਪਤ ਹੋਏ।
ਹੁਣ ਜਿਹੜੀਆਂ ਸਾਰੀਆਂ ਸ਼ਕਤੀਆਂ ਰਿੱਧ ਬਸੈਬਾਂ ਵਾਂਗ ਜੋ ਤੀਨ ਲੋਕਾਂਤਰ ਮੋਹ ਹੈ, ਇਸ ਤਰੀਕੇ ਨਾਲ ਇਹ ਸ਼ਕਤੀਆਂ ਰਿੱਧੀਆਂ, ਸਿੱਧੀਆਂ, ਨਿੱਧੀਆਂ। ਰਿੱਧੀਆਂ ਹੁੰਦੀਆਂ ਅੰਨ ਦੀ ਅਤੋਟਤਾ ਹੋ ਜਾਣੀ, ਕਿਸੇ ਪਦਾਰਥ ਦੀ ਕੋਈ ਘਾਟ ਨਾ ਆਉਣੀ, ਆਪੇ ਤੁਰੀ ਆਉਂਦੀਆਂ ਚੀਜ਼ਾਂ। ਇਸ ਤਰੀਕੇ ਨਾਲ ਰਿੱਧੀਆਂ ਸਿੱਧੀਆਂ ਸਭ ਸ਼ਕਤੀਆਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਨੇ। ਗਰੀਬ ਨਵਾਜ ਜੀ ਕਹਿੰਦੇ, ਸਰਬ ਜੇ ਸ਼ਕਤੀ ਪ੍ਰਾਪਤ ਹੋਈ, ਜਿਹੜੀਆਂ ਸਾਰੀਆਂ ਸ਼ਕਤੀਆਂ ਅਸਾਂ ਤੈਨੂੰ ਦਿੱਤੀਆਂ ਤੇ ਤੈਨੂੰ ਪ੍ਰਾਪਤ ਹੋ ਗਈਆਂ ਨੇ।
ਕਰੋ ਵਿਲੰਬ ਨਾ ਕੋਈ,
ਹੁਣ ਅਸੀਂ ਤੈਨੂੰ ਦੇ ਦਿੱਤੀਆਂ, ਜੋ ਚਾਹੋ ਉਹ ਤੁਸੀਂ ਕਰ ਸਕਦੇ, ਹੁਣੇ ਕਰਕੇ ਵਿਖਾ ਦਿਓ, ਜੋ ਤੁਹਾਡੇ ਮਨ ਦੇ ਵਿੱਚ ਇੱਛਾ ਹੈ ਉਹ ਕਰ ਸਕਦੇ ਹੋ।
ਤਦ ਪਸੰਦ ਮੋਰੀ ਮਤ ਜੋਈ।
ਤਾਂ ਵੀ ਇਸ ਤਰੀਕੇ ਨਾਲ ਇੱਕ ਸਾਡੀ ਜਿਹੜੀ ਮਤ ਹੈ, ਗੁਰੂ ਦੀ ਮਤ ਹੈ, ਪਰਮੇਸ਼ਰ ਦਾ ਭਾਣਾ ਹੈ, ਉਹ ਸੁਣਨਾ ਕਰੋ।
ਨੀਕੇ ਦ੍ਰਿੜ ਕੀਜੈ ਔਰ ਸੋ।
ਉਹ ਜਿਹੜੀ ਸਿੱਖਿਆ ਹੈ ਹਿਰਦੇ ਦੇ ਵਿੱਚ ਪੱਕੀ ਕਰਕੇ ਇਸ ਤਰੀਕੇ ਨਾਲ ਧਾਰਨ ਕਰ ਲਵੋ।
ਪ੍ਰਬਲ ਵਡੋ ਕਲ ਕਾਲ ਅਗਾਰੇ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸ਼੍ਰੋਮਣੀ ਭਾਈ ਲਹਿਣਾ ਜੀ ਨੂੰ ਕਹਿ ਰਹੇ ਨੇ, ਅੱਗੇ ਕਲਯੁਗ ਦਾ ਸਮਾਂ ਬਹੁਤ ਭਿਆਨਕ ਆ ਰਿਹਾ ਹੈ। ਕਲਯੁਗ ਦੇ ਸਮੇਂ ਦੇ ਵਿੱਚ ਬੜਾ ਭਾਰੀ ਬਲ ਹੋਵੇਗਾ, ਜ਼ੋਰ ਹੋਵੇਗਾ।
ਜੈ ਮਨਵੰਤੀ ਨਰ ਪਾਰੇ।
ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਨੇ, ਕਹਿ ਰਹੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਨੁੱਖ ਨੇ ਬਹੁਤ ਭਾਰੀ, ਥੋੜੀ ਨਹੀਂ, ਬਹੁਤ ਭਾਰੀ ਮੰਦੀ ਮਤ ਵਾਲੇ ਹੋਣਗੇ, ਮਤ ਉਹਨਾਂ ਦੀ ਬੜੀ ਮੈਲੀ ਮਲੀਨ ਹੋਵੇਗੀ।
ਅਹੋ ਬ੍ਰਹਮ ਜੋ ਗਿਆਨ ਮੁਕੰਦਾ।
ਇਸ ਤਰੀਕੇ ਨਾਲ ਜਿਹੜਾ ਗਿਆਨ ਬਖਸ਼ਿਸ਼ ਕੀਤਾ ਮਹਾਰਾਜ ਨੇ ਕੱਲ ਦੇ ਪ੍ਰਸੰਗ ਦੇ ਵਿੱਚ, ਅਹੰ ਬ੍ਰਹਮ ਅਸਮੀ ਇਸ ਨੂੰ ਕਹਿੰਦੇ ਨੇ, ਅਹੰ ਬ੍ਰਹਮ ਅਸਮੀ ਤੋਂ ਭਾਵ ਇਹ ਹੈ ਕਿ ਮੈਂ ਬ੍ਰਹਮ ਹਾਂ, ਅਨਲ ਹੱਕ ਇਸ ਨੂੰ ਕਹਿ ਦਿੰਦੇ ਨੇ। ਸੋ ਇਸ ਤਰੀਕੇ ਨਾਲ ਉਹਨਾਂ ਦੀ ਭਾਸ਼ਾ ਵਿੱਚ ਅਹੰ ਬ੍ਰਹਮ ਅਸਮੀ, ਇਹਦੇ ਨਾਲ ਹੀ ਮੁਕਤੀ ਹੋਣੀ ਹੈ, ਮੈਂ ਪਰਮੇਸ਼ਰ ਸਰੂਪ ਹਾਂ। ਗੱਲ ਅਸਲੀ ਇਸੇ ਤਰ੍ਹਾਂ ਹੀ ਹੈ। ਮਹਾਰਾਜ ਕਹਿੰਦੇ ਨੇ, ਜੋ ਗਿਆਨ ਮੁਕੰਦਾ, ਇਹ ਗਿਆਨ ਹੈ ਅਹੰ ਬ੍ਰਹਮ ਅਸਮੀ ਦਾ, ਇਹ ਮੁਕਤੀ ਦੇਣ ਵਾਲਾ, ਇਹਦੇ ਨਾਲ ਹੀ ਮੁਕਤੀ ਹੁੰਦੀ ਹੈ।
ਜਿਸ ਦੀ ਪ੍ਰਾਪਤ ਨਿਤ ਆਨੰਦਾ।
ਇਸ ਨੂੰ ਪ੍ਰਾਪਤ ਕਰਨ ਦੇ ਨਾਲ, ਅਹੰ ਬ੍ਰਹਮ ਅਸਮੀ ਦਾ ਗਿਆਨ ਹੋਣ ਦੇ ਨਾਲ ਆਨੰਦ ਪ੍ਰਾਪਤ ਹੁੰਦਾ ਹੈ।
ਤੂੰ ਤਾਂ ਨੀਕੇ ਹਿਰਦੇ ਮਾਏ।
ਉਹ ਤੂੰ ਚੰਗੇ ਤਰੀਕੇ ਨਾਲ ਹਿਰਦੇ ਦੇ ਵਿੱਚ,
ਬਹੁਤੀ ਕਹਿਣ ਭਲੂ ਅਵਨਾਏ,
ਉਹ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੋ, ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ, ਇਹ ਮੁੱਖ ਤੋਂ ਕਹਿਣਾ ਨਹੀਂ ਬਣਦਾ। ਹਿਰਦੇ ਦੇ ਵਿੱਚ ਗਿਆਨ ਧਾਰਨ ਕਰਕੇ ਰੱਖੋ। ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਰਹੇ ਨੇ, ਮੁੱਖ ਤੋਂ ਇਸ ਤਰ੍ਹਾਂ ਨਹੀਂ ਕਹਿਣਾ ਹੈ।
ਬੋਲਣ ਭਾਉ ਭਾਉਤ ਕੇ ਰੀਤੇ,
ਬੋਲਣ ਦਾ ਕੀ ਤਰੀਕਾ, ਬੋਲਣ ਦੇ ਵਿੱਚ ਪ੍ਰੇਮਾ ਭਗਤੀ ਦੀ ਮਰਿਆਦਾ ਹੋਵੇ।
ਸਤ ਸੰਗਤ ਕਰਨੋ ਯੁੱਤ ਪ੍ਰੀਤੇ,
ਸਤ ਸੰਗਤ ਕਰਨੀ ਹੈ ਪ੍ਰੇਮ ਦੇ ਨਾਲ, ਦੋਨੇ ਟਾਈਮ ਕਥਾ ਕੀਰਤਨ ਸੁਣਨਾ ਹੈ।
ਆਪਣੇ ਆਪ ਕੋ ਕਾਬਨਾ ਜਨਾਵਨ,
ਤੇ ਸ਼ਕਤੀਆਂ ਪ੍ਰਾਪਤ ਹੋ ਗਈਆਂ ਨੇ, ਰੱਬ ਦੀ ਪ੍ਰਾਪਤੀ ਹੋ ਗਈ ਹੈ, ਆਤਮਾ ਦਾ ਗਿਆਨ ਹੋ ਗਿਆ ਹੈ। ਇਹ ਚੀਜ਼ਾਂ ਨੇ ਜਿਹੜੀਆਂ ਕਦੇ ਵੀ ਲੋਕਾਂ ਦੇ ਵਿੱਚ ਪ੍ਰਗਟ ਕਰਕੇ ਜਨਾਉਣੀਆਂ ਨਹੀਂ ਹਨ।
ਗੁਰਸੇਵਨ ਦਿਨ ਰਹਿਣ ਬਿਤਾਵਨ,
ਰਾਤ ਅਤੇ ਦਿਨ ਗੁਰੂ ਦੀ ਸੇਵਾ ਕਰਦਿਆਂ ਹੋਇਆਂ ਬਤੀਤ ਕਰਨਾ ਹੈ।
ਜਿਸ ਆਚਾਰ ਕੋ ਨਰ ਸਭ ਦੇਖਾ,
ਤੁਸੀਂ ਇਸ ਤਰ੍ਹਾਂ ਕਰੋਗੇ, ਸੇਵਾ ਕਰੋਗੇ, ਕਥਾ ਕੀਰਤਨ ਸੁਣੋਗੇ ਨਾ, ਤੁਹਾਡੇ ਵੱਲੇ ਵੇਖ ਕੇ, ਇਸ ਕਰਤਬ ਨੂੰ ਵੇਖ ਕਰਕੇ ਹੋਰ ਜਿੰਨੇ ਮਨੁੱਖ ਹਨ,
ਲਗਾ ਕਰਨ ਹੋਇਆ ਭਲਾ ਵਿਸ਼ੇਖਾ,
ਤੁਹਾਡੇ ਵੱਲੇ ਵੇਖ ਕੇ ਹੋਰ ਵੀ ਸਿੱਖ ਨੇ ਜਿਹੜੇ, ਉਹ ਇਸੇ ਤਰ੍ਹਾਂ ਕਰਨਗੇ ਤੇ ਫਿਰ ਉਹਨਾਂ ਦਾ ਭਲਾ ਹੋਵੇਗਾ।
ਸਭ ਤੇ ਨੀਚ ਆਪ ਕੋ ਮਨ,
ਗਿਆਨ ਪ੍ਰਾਪਤ ਕਰਕੇ ਵੀ, ਕੋਈ ਪਦਵੀ ਪਾ ਕਰਕੇ ਵੀ, ਅਹੁਦਾ ਪ੍ਰਾਪਤ ਕਰਕੇ ਵੀ, ਮਹਾਰਾਜ ਕਹਿੰਦੇ ਨੇ ਆਪਣੇ ਆਪ ਨੂੰ ਨੀਵਾਂ ਰੱਖਣਾ ਹੈ।
ਜੇ ਹੰਕਾਰ ਨਾ ਕਬੂ ਠਾਨੈ,
ਜੇ ਕਿਸੇ ਵੀ ਸੰਸਾਰ ਦੇ ਵਿੱਚ ਕੋਈ ਰੁਤਬਾ ਮਿਲਿਆ, ਕੋਈ ਪਦਵੀ ਮਿਲੀ ਹੈ, ਗਿਆਨ ਪ੍ਰਾਪਤ ਹੋਇਆ ਹੈ, ਤੇ ਕਦੀ ਵੀ ਹਿਰਦੇ ਦੇ ਵਿੱਚ ਹੰਕਾਰ ਨਹੀਂ ਕਰਨਾ ਹੈ।
ਦੋਹਰਾ ਬ੍ਰਹਮ ਗਿਆਨੀ ਹੋਏ ਜੇ ਅਹੂੰ ਬ੍ਰਹਮ ਕਹਿ ਜੋਏ,
ਗਰੀਬ ਨਿਵਾਜ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਹੋਏ ਨੇ ਪਿਛਲੇ ਸਮੇਂ ਦੇ ਵਿੱਚ ਜਾਂ ਹੋਣਗੇ, ਤੇ ਜਿਨ੍ਹਾਂ ਨੂੰ ਅਹੂੰ ਬ੍ਰਹਮ ਕਹਿ ਜੋਏ, ਉਹਨਾਂ ਨੂੰ ਅਹੂੰ ਬ੍ਰਹਮ ਦਾ ਗਿਆਨ ਹੋਇਆ ਕਿ ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ, ਜੋ ਇਸ ਤਰ੍ਹਾਂ ਕਹਿੰਦੇ ਨੇ ਬ੍ਰਹਮ ਗਿਆਨੀ ਕਿ ਮੈਂ ਹੀ ਬ੍ਰਹਮ ਹਾਂ, ਮੈਂ ਹੀ ਰੱਬ ਹਾਂ।
ਤੂੰ ਤਾਂ ਸਦ ਹੀ ਮੁਕਤ ਹੈ ਤਾਂ ਹੀ ਵਿਕਾਰ ਨਾ ਕੋਏ,
ਸਤਿਗੁਰੂ ਸਾਹਿਬ ਜੀ ਕਹਿੰਦੇ ਐਸੇ ਜਿਹੜੇ ਬ੍ਰਹਮ ਗਿਆਨੀ ਨੇ ਉਹ ਮੁਕਤ ਨੇ, ਉਹਨਾਂ ਨੂੰ ਕੋਈ ਵਿਕਾਰ ਨਹੀਂ, ਉਹ ਜਨਮਾਂ ਦੇ ਵਿੱਚ ਨਹੀਂ ਆਉਣਗੇ, ਜਿਹੜੇ ਕਹਿੰਦੇ ਨੇ ਮੈਂ ਬ੍ਰਹਮ ਹਾਂ।
ਚੌਪਈ ਪਰ ਕਲ ਕੇ ਨਰ ਹੋਏ ਸਿੱਖ ਤਾਂ ਹੀ,
ਪਰ ਮਹਾਰਾਜ ਹੁਣ ਕਹਿਣ ਲੱਗੇ ਨੇ ਜਿਹੜੇ ਇਸ ਤਰ੍ਹਾਂ ਕਹਿੰਦੇ ਮੈਂ ਬ੍ਰਹਮ ਹਾਂ, ਕਾਲਯੁਗ ਦੇ ਸਮੇਂ ਵਿੱਚ ਜਿਹੜੇ ਮਨੁੱਖ ਉਹਨਾਂ ਦੇ ਸਿੱਖ ਬਣਨਗੇ, ਉਹਨਾਂ ਦੇ ਚੇਲੇ ਬਣਨਗੇ,
ਜਿਨਕੇ ਹਿਰਦੇ ਸ਼ੁੱਧ ਪਲ ਨਾਹੀ,
ਤੇ ਉਹ ਜਿਹੜੇ ਸਿੱਖ ਨੇ ਜਿਨ੍ਹਾਂ ਦੇ ਹਾਲੇ ਹਿਰਦੇ ਸ਼ੁੱਧ ਨਹੀਂ ਹੋਏ ਸੇਵਾ ਦੇ ਨਾਲ ਤੇ ਸਿਮਰਨ ਦੇ ਨਾਲ, ਭਗਤੀ ਨਾਲ ਹਿਰਦੇ ਸ਼ੁੱਧ ਹੁੰਦੇ ਨੇ, ਤਾਂ ਅਹੰ ਬ੍ਰਹਮ ਦਾ ਗਿਆਨ ਹੁੰਦਾ। ਆਪਣੇ ਹਿਰਦੇ ਵਿੱਚ ਤਿੰਨ ਪ੍ਰਕਾਰ ਦੀਆਂ ਮੈਲਾਂ ਵਿਦਵਾਨਾਂ ਨੇ ਮੰਨੀਆਂ ਨੇ, ਉਹਨਾਂ ਨੂੰ ਕਹਿੰਦੇ ਨੇ ਮਲਵਖੇਪ ਤੇ ਅਵਰਨ। ਇਹ ਤਿੰਨ ਪ੍ਰਕਾਰ ਦੀ, ਜਿੰਨਾ ਚਿਰ ਤੱਕ ਹਿਰਦੇ ਦੇ ਵਿੱਚੋਂ ਮੈਲ ਨਹੀਂ ਲੈਂਦੀ, ਇੱਕ ਮਲ ਹੁੰਦੀ ਹੈ, ਇੱਕ ਵਖੇਪ ਹੁੰਦੀ ਹੈ, ਇੱਕ ਅਵਰਣ ਹੁੰਦੀ ਹੈ। ਅਵਰਣ ਜਿਹੜੀ ਅਗਿਆਨ ਦੀ ਵਿਸ਼ੇਸ਼ ਸ਼ਕਤੀ ਹੈ, ਕਈਆਂ ਗਾਂ ਦੋ ਹੋਰ ਸਾਖਾਂ ਨਿਕਲਦੀਆਂ ਨੇ, ਉਹਨਾਂ ਨੂੰ ਅਸਤਵਾ ਪਾਤ ਤੇ ਅਪਾਨਾ ਪਾਤ ਕਹਿੰਦੇ ਨੇ। ਸੋ ਇਹਨਾਂ ਦਾ ਵਿਸਥਾਰ ਲੰਮਾ ਹੈ। ਸੋ ਇਸ ਤਰੀਕੇ ਨਾਲ ਕੇਵਲ ਇਸ਼ਾਰੇ ਮਾਤਰ ਹੀ, ਉਹ ਜਿਹੜੀ ਮੈਲ ਜਿੰਨਾ ਚਿਰ ਨਹੀਂ ਲੈਂਦੀ, ਉਹਨਾਂ ਚਿਰ ਤੱਕ ਅਹੰ ਬ੍ਰਹਮ ਦਾ ਗਿਆਨ ਨਹੀਂ ਹੁੰਦਾ, ਉਹ ਮੈਲ ਨਾ ਲੈਣ ਕਰਕੇ ਹਿਰਦਾ ਸ਼ੁੱਧ ਨਹੀਂ ਹੁੰਦਾ ਹੈ।
ਸੁਣ ਕੇ ਕਹਿਣ ਲੱਗੇ ਪੁਨ ਤੈਸੀ,
ਉਹਨਾਂ ਦਾ ਹਿਰਦਾ ਹਾਲੇ ਸ਼ੁੱਧ ਨਹੀਂ ਹੋਇਆ, ਪਰ ਉਹ ਸੰਤਾਂ, ਜਿਹੜੇ ਸੰਤਾਂ ਦੇ ਉਹ ਸੇਵਕ ਨੇ, ਉਹ ਸੰਤ ਤਾਂ ਪੂਰਨ ਬ੍ਰਹਮ ਗਿਆਨੀ ਨੇ, ਉਹ ਤਾਂ ਮਹਾਂਪੁਰਸ਼ ਪਰਮੇਸ਼ਰ ਵਿੱਚ ਅਭੇਦ ਨੇ, ਪਰ ਉਹਨਾਂ ਦੇ ਜਿਹੜੇ ਸਿੱਖ ਬਣੇ ਨੇ ਉਹ ਹਾਲੇ ਨਹੀਂ ਪੂਰੇ ਹੋਏ, ਪਰ ਉਹ ਅਹੰ ਬ੍ਰਹਮ ਕਹਿੰਦੇ ਨੇ ਕਿ ਮੈਂ ਰੱਬ ਹਾਂ। ਉਹਨਾਂ ਦੀ ਰੀਸ ਕਰਕੇ ਉਹ ਵੀ ਕਹਿਣ ਲੱਗ ਪਏ ਨੇ ਅਹੰ ਬ੍ਰਹਮ, ਅਸੀਂ ਰੱਬ ਹਾਂ, ਪਰ ਉਹ ਰੱਬ ਨਹੀਂ, ਉਹਨਾਂ ਨੂੰ ਗਿਆਨ ਨਹੀਂ ਹੋਇਆ, ਉਹ ਸਿਰਫ ਉਹਨਾਂ ਦੀ ਰੀਸ ਕਰਕੇ ਕਹਿੰਦੇ ਹਨ।
ਗੁਰੂ ਬਦਨਤੀ ਪਾਖਾਂ ਜੈਸੇ,
ਜਿਵੇਂ ਉਹਨਾਂ ਦਾ ਸੰਤ ਉਹਨਾਂ ਦਾ ਗੁਰੂ ਮੁਖ ਤੋਂ ਕਹਿੰਦਾ, ਉਸ ਤਰ੍ਹਾਂ ਕਹਿੰਦੇ ਹਨ।
ਜਨਕੀ ਜਿਉਂ ਹੈ ਰੀਤ ਘੁਟਾਲੇ,
ਉਹਨਾਂ ਦੀ ਫਿਰ ਕਿਵੇਂ ਰੀਤੀ, ਉਹਨਾਂ ਦਾ ਚਾਲ ਚੱਲਣ ਕਿਵੇਂ ਖੋਟਾ ਹੋ ਜਾਂਦਾ, ਉਹ ਅੱਗੇ ਦੱਸਦੇ ਹਨ।
ਗੁਰੂ ਸੁਣ ਲਿਓ ਕਹੋ ਵਿਦ ਨਾਲੇ,
ਮਹਾਰਾਜ ਕਹਿੰਦੇ ਉਹ ਕਿਸ ਤਰ੍ਹਾਂ ਹੋ ਜਾਂਦੀ ਹੈ, ਉਹਨਾਂ ਦੀ ਮਰਿਆਦਾ ਚਾਲ ਚੱਲਣ ਭੈੜਾ ਹੋ ਜਾਂਦਾ, ਉਸ ਤਰੀਕੇ ਦੇ ਨਾਲ ਦੱਸਦੇ ਹਾਂ।
ਗਿਆਨ ਸਮਾਨ ਕ੍ਰਿਤ ਕੇ ਜਾਣੋ,
ਮਹਾਰਾਜ ਕਹਿੰਦੇ ਨੇ ਜਿਹੜਾ ਗਿਆਨ ਹੈ ਇਹ ਤਾਂ ਘਿਓ ਦੇ ਸਮਾਨ ਹੈ, ਜਾਣ ਲੈਣਾ ਕਰੋ।
ਉੱਤਮ ਗਰਵ ਵਿਸ਼ੇਸ਼ ਪ੍ਰਮਾਣੋ,
ਜਿਹੜਾ ਗਿਆਨ ਹੈ ਘਿਓ ਦੇ ਵਾਂਗੂ ਹੈ, ਤੇ ਜਿਹੜਾ ਘਿਓ ਹੈ ਉੱਤਮ ਹੈ, ਚੰਗਾ ਹੈ, ਵਧੀਆ ਹੈ, ਤੇ ਗਰਵ ਵਿਸ਼ੇਸ਼ ਪ੍ਰਮਾਣੋ, ਪ੍ਰਮਾਣੋ ਵਿਸ਼ੇਸ਼ ਕਰਕੇ ਮੰਨੋ ਵੀ ਇਹਦੇ ਵਿੱਚ ਭਾਰਾ ਬਣਾ ਜਿਹੜਾ ਖਾਂਦਾ ਉਹਦੇ ਵਿੱਚ ਤਾਕਤ ਆਉਂਦੀ ਹੈ।
ਕਫ ਸੁਭਾਵ ਜਨ ਕੇਰ ਮਹਾਨਾ,
ਜਿਨ੍ਹਾਂ ਨੂੰ ਕਫ ਹੋਈ ਹੈ, ਹੁਣ ਘਿਓ ਚ ਸ਼ਕਤੀ ਹੈ, ਤਾਕਤ ਹੈ, ਤੇ ਜਿਨ੍ਹਾਂ ਨੂੰ ਹੋਈ ਹੈ ਬਲਗਮ, ਖੰਘ ਲੱਗੀ ਹੈ, ਜੇ ਉਹ ਘਿਓ ਖਾ ਲੈਣ ਤੇ ਉਹਨਾਂ ਨੂੰ ਦੁੱਖ ਦਿੰਦਾ। ਇਸ ਤਰੀਕੇ ਦੇ ਨਾਲ
ਤੇ ਨਰ ਕ੍ਰਿਤ ਕਰਹੀ ਜੇ ਪਾਨਾ,
ਉਹ ਜਿਹੜੇ ਮਨੁੱਖ ਨੇ ਜਿਨ੍ਹਾਂ ਨੂੰ ਖੰਘ ਲੱਗੀ ਹੋਈ ਹੈ, ਜੇ ਉਹ ਘਿਓ ਖਾ ਲੈਣ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਇਹ ਜਿਹੜਾ ਘਿਓ ਹੈ ਅਸਰ ਨਹੀਂ ਵਿਖਾਉਂਦਾ ਹੈ।
ਪਚੇ ਨਹੀਂ ਸੋ ਕਰਤ ਵਿਕਾਰਾ,
ਉਹਨਾਂ ਨੂੰ ਇਹ ਜਿਹੜਾ ਘਿਓ ਪਚਦਾ ਨਹੀਂ ਖੰਘ ਵਾਲਿਆਂ ਨੂੰ, ਸਗੋਂ ਨੁਕਸਾਨ ਕਰ ਦਿੰਦਾ ਹੈ।
ਛਾਤੀ ਬੋਝ ਹੋਤ ਦੁੱਖ ਭਾਰਾ,
ਉਹਨਾਂ ਦੀ ਛਾਤੀ ਤੇ ਬੋਝ ਬਣ ਜਾਂਦਾ, ਬਲਗਮ ਹੋਰ ਜੰਮ ਜਾਂਦੀ। ਹੁਣ ਘਿਓ ਤਾਕਤ ਦਿੰਦਾ ਦੇਖੋ, ਪਰ ਜੇ ਖੰਘ ਵਾਲਾ ਖਾ ਲੇ ਘਿਓ ਤੇ ਘਿਓ ਉਹਨੂੰ ਦੁੱਖ ਦਿੰਦਾ, ਉਹਦਾ ਰੋਗ ਹੋਰ ਵਧਾ ਦਿੰਦਾ, ਉਹਦੇ ਕਫ ਦੇ ਵਿੱਚ ਖੰਘ ਦੇ ਵਿੱਚ ਵਾਧਾ ਹੋ ਜਾਂਦਾ ਹੈ।
ਉਸ ਰੋਗ ਕੋ ਕਾਰਨ ਸੋਏ,
ਸੋ ਉਹ ਜਿਹੜਾ ਘਿਓ ਹੈ ਰੋਗ ਦਾ ਕਾਰਨ ਬਣ ਜਾਂਦਾ ਹੈ।
ਕਹਿੰਦੇ ਸੁਖੀ ਸਰੀਰ ਨਾ ਹੋਏ,
ਇਸ ਤਰੀਕੇ ਨਾਲ ਖਾਧੇ ਹੋਏ ਘਿਓ ਦੇ ਨਾਲ ਸਰੀਰ ਨੂੰ ਕੋਈ ਸੁੱਖ ਨਹੀਂ ਮਿਲਦਾ ਹੈ।
ਜੋ ਹੀਤ ਸੁੱਖ ਹੋਇ ਵਿਪਰੀਤਾ,
ਖਾਧਾ ਤਾਂ ਸੀ ਸਰੀਰ ਵਿੱਚ ਤਾਕਤ ਪਵੇਗੀ, ਪਰ ਉਲਟ ਗੱਲ ਹੋ ਗਈ, ਉਹ ਘਿਓ ਨੇ ਸਗੋਂ ਕਮਜ਼ੋਰ ਕਰ ਦਿੱਤਾ, ਰੋਗ ਦੇ ਵਿੱਚ ਵਾਧਾ ਕਰ ਦਿੱਤਾ ਹੈ।
ਗੁਣ ਤੋਂ ਰਹੂ ਸੋ ਔਗਣ ਕੀਤਾ,
ਘਿਓ ਨੇ ਗੁਣ ਕਰਨਾ ਤਾਂ ਦੂਰ ਰਿਹਾ, ਸਗੋਂ ਔਗਣ ਕਰ ਦਿੱਤਾ ਹੈ।
ਸਿੱਧੀ ਕੋ ਜਨ ਕੇਰ ਸੁਭਾਉ,
ਇਸ ਤਰੀਕੇ ਨਾਲ ਹੁਣ ਦੂਸਰਾ, ਇੱਕ ਤਾਂ ਖੰਘ ਵਾਲਿਆਂ ਨੂੰ ਘਿਓ ਜਿਹੜਾ ਦੁਖਦਾਈ ਹੁੰਦਾ, ਸੋ ਦੂਸਰਾ ਕੀ ਹੈ ਸਿੱਧੀ, ਸਿੱਤੀ ਆਪਣੇ ਸਰੀਰ ਵਿੱਚ ਤਿੰਨ ਰੋਗ ਨੇ, ਤਿੰਨ ਚੀਜ਼ਾਂ ਨੇ, ਇੱਕ ਹੁੰਦੀ ਪਿੱਤ, ਇੱਕ ਤਾਪ ਤੇ ਇੱਕ ਬਾਹ ਹੁੰਦੀ ਹੈ। ਦੂਸਰਾ ਪਿੱਤ ਜਿਹੜੀ ਹੈ ਗਰਮੀ, ਜਿਨ੍ਹਾਂ ਦੇ ਵਿੱਚ ਗਰਮੀ ਜ਼ਿਆਦੀ ਹੈ, ਸਰੀਰ 'ਚ ਗਰਮੀ ਜ਼ਿਆਦੀ ਹੈ, ਸੋ ਜਿਨ੍ਹਾਂ ਦਾ ਇਸ ਤਰੀਕੇ ਨਾਲ ਸੁਭਾਅ ਹੈ ਗਰਮੀ ਵਾਲਾ,
ਕ੍ਰਿਤ ਪੀ ਕਰ ਚੜ ਪਚਾਓ,
ਉਹ ਗਰਮੀ ਜਿਨ੍ਹਾਂ ਦੇ ਅੰਦਰ ਜਿਗਰ 'ਚ ਪੇਟ 'ਚ ਗਰਮੀ ਪਈ ਹੈ, ਜੇ ਉਹ ਘਿਓ ਖਾ ਲੈਣ,
ਤਿੰਨ ਕੋ ਅਤਿਸਾਰ ਦੁੱਖ ਹੋਏ,
ਉਹਨਾਂ ਨੂੰ ਕੀ ਹੋਵੇਗਾ ਫਿਰ, ਅਤਿਸਾਰ ਲੱਗ ਜਾਣਗੇ, ਉਹਨਾਂ ਨੂੰ ਦਸਤ ਲੱਗ ਜਾਣਗੇ, ਘਿਓ ਜਿਹੜਾ ਹੈ ਉਹਨਾਂ ਨੂੰ ਵੀ ਸੁੱਖ ਦੇਣ ਵਾਲਾ ਨਹੀਂ ਹੋਵੇਗਾ।
ਮਿਰਤ ਨਾ ਕਰੇ ਉਪਾਏ ਜੇ ਕੋਈ,
ਇਸ ਤਰੀਕੇ ਨਾਲ ਉਹ ਫਿਰ ਰੋਗ ਛੇਤੀ ਮਿਟਦਾ ਨਹੀਂ ਜੇ ਅਨੇਕਾਂ ਯਤਨ ਕਰਨ,
ਅਹਿ ਵਿਚਛਣ ਮਾਨਵ ਜੇਈ,
ਇਸ ਤਰੀਕੇ ਨਾਲ ਜਿਹੜੇ ਸਿਆਣੇ ਮਨੁੱਖ ਨੇ ਹੁਣ ਘਿਓ ਖਾਣ ਦਾ ਤਰੀਕਾ ਦੱਸਦੇ ਨੇ, ਹੁਣ ਗਿਆਨ ਜਿਹੜਾ ਘਿਓ ਦੇ ਵਾਂਗੂ ਹੈ ਸਾਰਾ ਅੱਗੇ ਦੱਸਣਗੇ। ਹੁਣ ਜਿਹੜਾ ਘਿਓ ਹੈ ਉਹਨੂੰ ਸਿਆਣੇ ਮਨੁੱਖ ਨੇ ਉਹ ਕਿਸ ਤਰ੍ਹਾਂ ਖਾਂਦੇ ਹਨ,
ਖੱਟੀ ਅਮੀਜ਼ ਤਾਹੀਂ ਕੋ ਸੋਏ,
ਘਿਓ ਦੇ ਵਿੱਚ ਕੋਈ ਚੀਜ਼ ਮਿਲਾ ਲੈਂਦੇ ਨੇ, ਜਾਂ ਉਹੀ ਘਿਓ ਉਹਦੇ ਨਾਲ ਪ੍ਰਸ਼ਾਦੇ ਚੋਪੜ ਲੈਂਦੇ, ਜਾਂ ਸਬਜ਼ੀ ਦੇ ਵਿੱਚ ਪਾ ਲੈਂਦੇ, ਕੋਈ ਚੀਜ਼ ਘਿਓ ਦੇ ਵਿੱਚ ਮਿਲਾ ਦਿੰਦੇ ਹਨ।
ਮਿਸ਼ਰੀ ਕੇ ਕਰ ਸੰਗ ਮਿਲਾਉਣੇ,
ਜੇ ਉਹਦੇ ਵਿੱਚ ਮਿਸ਼ਰੀ ਮਿਲਾ ਦਿੱਤੀ ਜਾਵੇ, ਘਿਓ ਦੇ ਵਿੱਚ ਮਿਸ਼ਰੀ ਮਿਕਸ ਕਰ ਦਿੱਤੀ ਜਾਵੇ,
ਆਏ ਸਾਧ ਤੋਂ ਪੂਨ ਗੁਣ ਲਾਉਣੇ,
ਇਸ ਤਰੀਕੇ ਨਾਲ ਫਿਰ ਇੱਕ ਉਹਦਾ ਸਵਾਦ ਵਧੀਆ ਬਣ ਜਾਂਦਾ, ਘਿਓ ਦਾ ਮਿਸ਼ਰੀ ਮਿਲਾ ਦਿੱਤੀ, ਘਿਓ ਦਾ ਸਵਾਦ ਵਧੀਆ ਬਣ ਗਿਆ, ਫਿਰ ਖਾਣ ਦੇ ਵਿੱਚ ਉਹ ਸਵਾਦੀ ਹੈ ਤੇ ਫਿਰ ਪਚ ਵੀ ਜਾਂਦਾ ਹੈ ਘਿਓ।
ਵੈਸੇ ਸੁਣੋ ਗਿਆਨ ਕੀ ਚਾਲ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਗਿਆਨ ਦੀ ਚਾਲ ਹੈ, ਗਿਆਨ ਦੀ ਮਰਿਆਦਾ, ਗਿਆਨ ਪ੍ਰਾਪਤ ਕਰਨ ਦੀ ਮਰਿਆਦਾ, ਅਧਿਕਾਰੀ ਵੇਖ ਕੇ ਗਿਆਨ ਪ੍ਰਾਪਤ ਹੋਣਾ ਚਾਹੀਦਾ। ਹੁਣ ਜਿਹੜੇ ਬੰਦੇ ਦਾ ਕੋਈ ਜਪ ਤਪ ਨਹੀਂ, ਜਾਂ ਜਿਹਨੇ ਕੋਈ ਸਿਮਰਨ ਨਹੀਂ ਕੀਤਾ, ਉਹਨੂੰ ਗਿਆਨ ਦੀ ਕੀ ਸਾਰ, ਉਹਨੂੰ ਕੀ ਪਤਾ ਗਿਆਨ ਦੇ, ਗਿਆਨ ਤਾਂ ਅਧਿਕਾਰੀ ਵੇਖ ਕੇ ਚੀਜ਼। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਗਏ ਨੇ, ਸੋ ਅਧਿਕਾਰੀ ਵੇਖ ਕੇ ਮਹਾਰਾਜ ਨੇ ਉਪਦੇਸ਼ ਦਿੱਤਾ, ਜੇ ਕਿਸੇ ਨੂੰ ਸੇਵਾ ਦੀ ਲੋੜ ਸੀ ਮਹਾਰਾਜ ਨੇ ਸੇਵਾ ਦੇ ਵਿੱਚ ਲਾਇਆ, ਜੇ ਕਿਸੇ ਨੂੰ ਸਿਮਰਨ ਦੀ ਲੋੜ ਸੀ, ਹਾਲੇ ਉਹਦੇ ਮਨ ਵਿੱਚ ਮੈਲਾਂ ਸਨ, ਉਹ ਮਹਾਰਾਜ ਨੇ ਸਿਮਰਨ ਦੇ ਵਿੱਚ ਲਾ ਕੇ ਮੈਲਾਂ ਦੂਰ ਕੀਤੇ। ਜਿੱਥੇ ਦੋਵੇਂ ਚੀਜ਼ਾਂ ਪੂਰੀਆਂ ਹੋ ਗਈਆਂ ਨੇ ਮਹਾਰਾਜ ਨੇ ਉੱਥੇ ਗਿਆਨ ਦੇ ਦਿੱਤਾ, ਉੱਥੇ ਬ੍ਰਹਮ ਗਿਆਨ, ਜਿਵੇਂ ਵਪਾਰੀ ਦੀ ਸਾਖੀ ਇੱਕ ਆਈ ਸੀ, ਜਿਹੜਾ ਪਿੰਡਾਂ ਦੇ ਵਿੱਚ ਤੁਰ ਕੇ ਸੌਦਾ ਵੇਚਦਾ ਸੀ, ਮਹਾਰਾਜ ਨੇ ਪੁੱਛਿਆ ਸੀ ਪਾਈਆ, ਇਹ ਪਾਈਆ ਦਾ ਵੱਟਾ ਧਨ ਪਾਈਆ, ਉਹਦੇ ਸਿਰ ਤੇ ਹੱਥ ਰੱਖਿਆ, ਮਹਾਰਾਜ ਨੇ ਉਹਨੂੰ ਗਿਆਨ ਹੋ ਗਿਆ, ਬ੍ਰਹਮ ਗਿਆਨ ਉਸੇ ਵੇਲੇ, ਉਹਦੀਆਂ ਚੀਜ਼ਾਂ ਪੂਰੀਆਂ ਹੋ ਗਈਆਂ ਸਨ, ਅਧਿਕਾਰੀ ਸੀ ਉਹ ਗਿਆਨ ਦਾ। ਇਸ ਤਰੀਕੇ ਨਾਲ ਬਚਨ ਆਉਂਦੇ ਨੇ, ਜਗਿਆਸੂ ਅਧਿਕਾਰੀ ਅਰ ਸਿੱਖ ਕਹਾਵੈ ਸੋਏ, ਸਭ ਸਾਬਨ ਕਰ ਦੇ ਕੇ ਪਾਤਕ ਡਾਰੇ ਧੋਏ। ਗਿਆਨ ਦਾ ਅਧਿਕਾਰੀ ਕਿਹੜਾ, ਗਿਆਸੂ ਕੌਣ ਕਹਾਉਂਦਾ, ਸਿੱਖ ਕੌਣ ਹੈ, ਅਧਿਕਾਰੀ ਕੌਣ ਹੈ, ਇਹਦੇ ਬਾਬਤ ਬਚਨ ਨੇ, ਗਿਆਨਾਂ ਮੇ ਇੱਛਤੀ ਸਾ ਜਗਿਆਸਾ, ਜਿਹਦੇ ਵਿੱਚ ਗਿਆਨ ਦੀ ਇੱਛਾ ਹੈ, ਗਿਆਨ ਨੂੰ ਪ੍ਰਾਪਤ ਕਰਨ ਦੀ ਮਨ ਵਿੱਚ ਚਾਹਨਾ ਹੈ ਕਿ ਮੈਂ ਗਿਆਨ ਇਕੱਠਾ ਕਰਾਂ, ਮੈਨੂੰ ਗਿਆਨ ਪ੍ਰਾਪਤ ਹੋਵੇ, ਉੱਥੇ ਫਿਰ ਇੱਛਾ ਦੇਣੀ ਯੋਗ ਬਣਦੀ ਹੈ, ਉਹਨੂੰ ਗਿਆਨ ਦੇਣਾ ਯੋਗ ਬਣਦਾ, ਜਿੱਥੇ ਇੱਛਾ ਨਹੀਂ ਉੱਥੇ ਗਿਆਨ ਦਾ ਕੋਈ ਫਾਇਦਾ ਹੀ ਨਹੀਂ। ਇਸ ਤਰੀਕੇ ਨਾਲ ਅਧਿਕਾਰੀ ਜਗਿਆਸੂ ਸਿੱਖ ਕੌਣ ਹੁੰਦਾ, ਤਪ ਸਾਬਨ ਕਰ ਦੇ ਕੇ, ਤਪ ਰੂਪੀ ਸਾਬਨ ਦੇ ਨਾਲ ਸਰੀਰ ਦੇ ਜਿਹੜੇ ਪਾਪ ਕਟਾਰੇ ਧੋਏ, ਪਾਪ ਨਾਸ ਕਰ ਦੇਵੇ, ਫਿਰ ਅਧਿਕਾਰੀ ਬਣਦਾ, ਜਗਿਆਸੂ ਬਣਦਾ, ਫਿਰ ਮਨ ਵਿੱਚ ਚਾਹਨਾ ਜਾਗਦੀ, ਇੱਛਾ ਜਾਗਦੀ ਹੈ ਕਿ ਮੈਂ ਹੁਣ ਗਿਆਨ ਲਵਾਂ। ਜਿਹਨਾਂ ਚਿਰ ਅੰਦਰ ਪਾਪ ਚੱਲਦੇ, ਵਿਕਾਰ ਚੱਲਦੇ ਨੇ, ਗਿਆਨ ਦੀ ਇੱਛਾ ਕਿੱਥੇ ਹੋਣੀ ਹੈ? ਇੱਛਾ ਤਾਂ ਪਾਪਾਂ ਵੱਲੇ ਜਾਣੀ, ਵਿਕਾਰਾਂ ਵੱਲੇ। ਇਸ ਕਰਕੇ ਪਹਿਲਾਂ ਉਹ ਸਾਫ਼ ਹੋਵੇਗੀ ਚੀਜ਼, ਫਿਰ ਅੰਦਰੋਂ ਉਹ ਭਾਵਨਾ ਜਾਗੇਗੀ ਕਿ ਮੈਂ ਹੁਣ ਗਿਆਨ ਪ੍ਰਾਪਤ ਕਰਾਂ। ਇਹ ਗਿਆਨ ਦੀ ਚਾਲ ਹੈ, ਇਹ ਗਿਆਨ ਦੀ ਮਰਿਆਦਾ ਹੈ। ਗਿਆਨ ਪ੍ਰਾਪਤ ਇਸ ਤਰ੍ਹਾਂ ਹੁੰਦਾ ਹੈ, ਪਹਿਲੋਂ ਮਨ ਵਿੱਚ ਇੱਛਾ ਹੋਵੇ, ਇਸੇ ਤਰੀਕੇ ਨਾਲ
ਜਿਨਕੋ ਕਵ ਹੰਕਾਰ ਕਨੇਰਾ,
ਇਸ ਤਰੀਕੇ ਨਾਲ ਪਾਏ ਰੀਤ ਜਿਸ ਹੋਤ ਕੁਟਾਲੀ। ਤੇ ਗਿਆਨ ਪ੍ਰਾਪਤ ਕਰਕੇ ਕੱਲਾ ਗਿਆਨ ਦੇਤਾ, ਉਹਨਾਂ ਦੀ ਜਿਹੜੀ ਹਾਲਤ ਹੈ ਵਿਗੜ ਜਾਂਦੀ ਹੈ। ਉਹ ਫਿਰ ਕਿੰਤੂ ਕਰਦੇ ਆ, ਹੁਣ ਕੱਲਾ ਗਿਆਨ ਕਈਆਂ ਨੂੰ ਪ੍ਰਾਪਤ ਹੋਇਆ, ਉਹ ਗੁਰੂ ਮਹਾਰਾਜ ਉੱਪਰ ਹੀ ਉਂਗਲ ਕਰਨ ਲੱਗ ਪਏ ਨੇ। ਗਿਆਨ ਨਹੀਂ ਇਹਨਾਂ ਅੰਦਰੋਂ, ਅੰਦਰੋਂ ਚੀਜ਼ ਸਾਫ਼ ਨਹੀਂ ਹਾਲੇ ਹੋਈ। ਉਸਤਾਦਾਂ ਦੇ ਚਰਨਾਂ ਚ ਨਹੀਂ ਬੈਠੇ, ਗੁਰੂ ਘਰ ਦੀ ਸੇਵਾ ਨਹੀਂ ਕੀਤੀ, ਸਿਰਫ ਕਿਤਾਬਾਂ ਪੜ੍ਹੀਆਂ ਤੇ ਗਿਆਨੀ ਬਣ ਗਏ। ਇਸ ਤਰ੍ਹਾਂ ਨਹੀਂ ਹੁੰਦਾ, ਪਹਿਲਾਂ ਅੰਦਰੋਂ ਸਾਫ਼ ਹੋਵੇ। ਉਹ ਗਿਆਨ ਜਿਹੜਾ ਉਲਟ ਪਾਸੇ ਗਿਆਨ ਦੇ ਨਾਲ ਫਿਰ ਤਰਕ ਪੈਦਾ ਹੋ ਜਾਂਦੀ, ਕਿੰਤੂ ਹੋਣ ਲੱਗ ਪੈਂਦਾ ਹੈ।
ਜਿਨਕੂ ਕਫ ਹੰਕਾਰ ਕਨੇਰਾ,
ਹੁਣ ਪਹਿਲਾਂ ਗੱਲ ਕੀਤੀ ਸੀ ਕਫ ਦੀ, ਜਿਨ੍ਹਾਂ ਅੰਦਰ ਕਫ ਹੈ, ਜਿਨ੍ਹਾਂ ਖਾਂਸੀ ਲੱਗੀ ਉਹਨਾਂ ਨੂੰ ਘਿਓ ਪਚਦਾ ਨਹੀਂ। ਤੇ ਦੂਜੇ ਹੁਣ ਇਸ ਪਾਸੇ ਕਿਹੜੀ ਕਫ ਹੈ, ਜਿਨ੍ਹਾਂ ਦੇ ਅੰਦਰ ਹੰਕਾਰ ਬਹੁਤ ਜ਼ਿਆਦਾ ਹੈ, ਆਪਣੇ ਗੁਣਾਂ ਦਾ ਜਾਂ ਗਿਆਨ ਦਾ ਜਾਂ ਕਿਸੇ ਵੀ ਚੀਜ਼ ਦਾ ਹੰਕਾਰ ਬਹੁਤ ਜ਼ਿਆਦਾ ਹੈ, ਇਹ ਮਾਨੋ ਉਹਨਾਂ ਨੂੰ ਖਾਂਸੀ ਖੰਘ ਹੋਈ ਹੈ।
ਸੁਣਤ ਗਿਆਨ ਤਿਨ ਬਦੈ ਵਧੇਰਾ,
ਤੇ ਗਿਆਨ ਸੁਣ ਕੇ ਗਿਆਨ ਪੜ੍ਹ ਕੇ ਉਹਨਾਂ ਦਾ ਹੰਕਾਰ ਹੋਰ ਵੱਧ ਜਾਂਦਾ ਹੈ।
ਤਬ ਤੈ ਊਚ ਆਪ ਕੋ ਜਾਣੈ,
ਤੇ ਗਿਆਨ ਪ੍ਰਾਪਤ ਕਰਕੇ ਨਿਮਰਤਾ ਰੱਖਣੀ। ਮਹਾਰਾਜ ਨੇ ਕਿਹਾ ਗਿਆਨੀ ਬਣ ਕੇ ਵੀ, ਬ੍ਰਹਮ ਗਿਆਨੀ ਬਣ ਕੇ ਵੀ ਨੀਵਾਂ ਰਹਿਣਾ, ਤੇ ਉਹ ਗਿਆਨ ਪ੍ਰਾਪਤ ਕਰਕੇ ਪਹਿਲਾਂ ਹੀ ਉਹਨਾਂ ਦੇ ਵਿੱਚ ਹੰਕਾਰ ਹੈ, ਪਹਿਲਾਂ ਹੀ ਹੰਕਾਰ ਹੈ। ਸੋ ਗਿਆਨ ਪ੍ਰਾਪਤ ਕਰਕੇ ਇਹ ਜਿਹੜਾ ਹੰਕਾਰ ਦਾ ਰੋਗ ਹੈ, ਜਿਹਨੂੰ ਖਾਂਸੀ ਕਿਹਾ, ਇਹ ਹੋਰ ਵੱਧ ਜਾਂਦੀ ਹੈ।
ਅੰਕ ਪਖੰਡਨ ਕੀ ਬਿਦ ਉਠਾਉਂਦਾ,
ਤੇ ਫਿਰ ਉਹ ਕੀ ਕਰਦੇ ਨੇ, ਪਖੰਡ ਕਰਦੇ ਆ, ਅਨੇਕਾਂ ਤਰੀਕਾਂ ਦੇ ਨਾਲ ਉਹ ਪਖੰਡ ਧਾਰਨ ਕਰਦੇ ਹਨ।
ਭਗਤ ਪਾਹੁ ਤਦ ਨਿਵੇਂ ਨਾ ਕਾਹੋ,
ਪ੍ਰੇਮਾ ਭਗਤੀ ਧਾਰਨ ਨਹੀਂ ਕਰਦੇ, ਤੇ ਨਾ ਹੀ ਕਿਸੇ ਦੇ ਅੱਗੇ ਫਿਰ ਨਿਉਂਦੇ ਨੇ। ਉਹ ਕਹਿੰਦੇ ਅਸੀਂ ਗਿਆਨੀ ਆ, ਇਹਨੂੰ ਕੀ ਪਤਾ ਸੀ ਇਹਦੇ ਅੱਗੇ ਕਿਉਂ ਨੀ ਹੋਈ, ਅਸੀਂ ਕਿਉਂ ਫਤਿਹ ਬੁਲਾਈਏ, ਇਹਨੂੰ ਕੁਛ ਪਤਾ ਹੀ ਨਹੀਂ ਹੈ।
ਛਾਤੀ ਰੋਗ ਬੋਝ ਹੋਏ ਤਾਂ,
ਤੇ ਉਹਨਾਂ ਨੂੰ ਛਾਤੀ ਰੋਗ ਹੋ ਜਾਂਦਾ, ਉਹਨਾਂ ਉੱਪਰ ਇਹ ਬੋਝ ਬਣ ਜਾਂਦਾ ਹੈ।
ਜਨਮਰਨ ਕੀ ਪੀੜਾ ਪਾਏ,
ਮਹਾਰਾਜ ਕਹਿੰਦੇ ਉਹ ਜੰਮਣ ਤੇ ਮਰਨ ਦੀ ਉਹਨਾਂ ਨੂੰ ਬਹੁਤ ਭਾਰੀ ਪੀੜ ਹੁੰਦੀ ਹੈ।
ਸੁਖ ਤੋਂ ਰਹਿਓ ਪਇਓ ਦੁੱਖ ਦਾਏ,
ਹੁਣ ਗਿਆਨ ਪ੍ਰਾਪਤ ਕਰਕੇ ਸੁੱਖ ਮਿਲਣਾ ਸੀ, ਗਿਆਨ ਦੇ ਨਾਲ ਸੁੱਖ ਮਿਲਦਾ। ਪਰਮ ਜਿਹੜਾ ਸੁੱਖ ਹੈ ਉਹ ਗਿਆਨ ਹੀ ਹੈ, ਗਿਆਨ ਸੁੱਖ ਦਿੰਦਾ, ਸਾਰੇ ਦੁੱਖਾਂ ਨੂੰ ਮੇਟਦਾ ਹੈ। ਇਹਨੂੰ ਗਿਆਨਾਨੰਦ ਕਹਿ ਦਿੰਦੇ ਆ, ਗਿਆਨ ਦਾ ਆਨੰਦ। ਤੇ ਮਹਾਰਾਜ ਕਹਿ ਰਹੇ ਨੇ ਸੁੱਖ ਤਾਂ ਮਿਲਣਾ ਕੀ ਸੀ, ਗਿਆਨ ਕਰਕੇ ਸਗੋਂ ਦੁੱਖ ਹੋ ਗਿਆ ਹੈ।
ਕਿਤੇ ਵਿਸ਼ੇ ਵਾਸ਼ ਨਾ ਜਾਏ,
ਇਹ ਕਫ ਦਾ ਰੋਗ ਹੰਕਾਰ ਹੈ। ਹੁਣ ਦੂਸਰਾ ਰੋਗ ਗਣਾਇਆ ਸੀ ਪਿੱਤ ਦਾ, ਅੰਦਰ ਗਰਮੀ ਹੈ ਜਿਹੜੀ, ਉਹਦੇ ਨਾਲ ਅਤੀਸਾਰ ਲੱਗ ਜਾਂਦੇ ਘਿਓ ਖਾਣ ਦੇ ਨਾਲ, ਜਿਹਦੇ ਅੰਦਰ ਪਿੱਤ ਜ਼ਿਆਦੀ ਹੈ, ਜੇ ਘਿਓ ਖਾਂਦਾ ਉਹਨੂੰ ਦਸਤ ਲੱਗ ਜਾਂਦੇ ਆ। ਹੁਣ ਇੱਥੇ ਕਹਿੰਦੇ ਨੇ ਪਿੱਤੀ ਵਿਸ਼ੇ ਵਾਸ਼ਨਾ ਜਾਹੀ, ਜਿਹਦੇ ਵਿੱਚ ਵਿਸ਼ਿਆਂ ਵਿਕਾਰਾਂ ਦੀ ਵਾਸ਼ਨਾ ਜ਼ਿਆਦੀ ਹੈ, ਇਹ ਮੰਨੋ ਕਿ ਉਹਨੂੰ ਪਿੱਤ ਦਾ ਗਰਮੀ ਦਾ ਰੋਗ ਹੋਇਆ ਹੈ।
ਤੇ ਸੁਣ ਕੇ ਨਿਸ਼ੰਕ ਹੋਏ ਜਾਹੀ,
ਉਹ ਸੁਣਦੇ ਜਦੋਂ ਗਿਆਨ, ਅਹੰ ਬ੍ਰਹਮ, ਕਿ ਮੈਂ ਬ੍ਰਹਮ ਹਾਂ, ਮੈਨੂੰ ਤਾਂ ਕੋਈ ਪਾਪ ਲੱਗਣਾ ਹੀ ਨਹੀਂ, ਜੋ ਮੈਂ ਮਰਜ਼ੀ ਕਰਾਂ, ਮੈਂ ਤਾਂ ਆਤਮ ਸਰੂਪ ਹਾਂ, ਮੇਰੀ ਆਤਮਾ ਪਾਪਾਂ ਪੁੰਨਾਂ ਤੋਂ ਪਰੇ ਹੈ, ਤੇ ਮੈਂ ਆਤਮ ਸਰੂਪ ਹਾਂ। ਕੱਲਾ ਨੂੰ ਇਹ ਗਿਆਨ ਹੋ ਗਿਆ ਅਹੰ ਬ੍ਰਹਮ ਅਸਮੀ ਦਾ, ਤੇ ਉਹ ਵਾਸ਼ਨਾਵਾਂ ਤਾਂ ਖਤਮ ਨਹੀਂ ਹੋਈਆਂ, ਉਹ ਸਗੋਂ ਨਿਸ਼ੰਕ ਹੋ ਜਾਂਦੇ ਵੀ ਭੋਗੋ। ਸੋ ਅਹੰ ਬ੍ਰਹਮ ਅਸਮੀ ਨਿਸ਼ੰਕ ਭੋਗ ਲਛਮੀ, ਇਸ ਤਰ੍ਹਾਂ ਕਹਿੰਦੇ ਆ ਕਿ ਮੈਂ ਬ੍ਰਹਮ ਹਾਂ, ਨਿਸ਼ੰਕ ਹੋ ਕੇ ਲਛਮੀ ਇਸ ਤਰੀਕੇ ਨਾਲ ਭੋਗੋ। ਅਹੰ ਬ੍ਰਹਮ ਅਕਰੇ ਨਿਸ਼ੰਕ ਖਾਓ ਬੱਕਰੇ, ਇਸ ਤਰ੍ਹਾਂ ਕਹਿੰਦੇ ਆ ਵੀ ਮੈਂ ਬ੍ਰਹਮ ਹਾਂ, ਤੇ ਸਭ ਉਹ ਨਿਸ਼ੰਕ ਹੋ ਜਾਂਦੇ ਆ ਤੇ ਵਿਸ਼ੇ ਵਾਸ਼ਨਾ ਨੂੰ ਭੋਗਦੇ ਹਨ।
ਵਿੱਚ ਵਿਸ਼ੇ ਕੇ ਫਸ ਕੇ ਸੋਏ,
ਤੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਉਹ ਫਸ ਜਾਂਦੇ ਹਨ।
ਮੂਰਖ ਨਰਕ ਗਮਨ ਤਿਨ ਹੋਏ,
ਸਤਿਗੁਰੂ ਸਾਹਿਬ ਜੀ ਕਹਿੰਦੇ ਫਿਰ ਇਹੀ ਜਿਹੜਾ ਗਿਆਨ ਉਹਨਾਂ ਨੂੰ ਨਰਕਾਂ ਨੂੰ ਲੈ ਜਾਂਦਾ ਹੈ।
ਵਿਸ਼ਿਆਂ ਵਿਖੀ ਪਰਿਵਰਤਨ ਜੋਏ,
ਤੇ ਵਿਸ਼ਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰਵਿਰਤੀ ਹੋਈ ਹੈ।
ਅਤੀਸਾਰ ਇਹ ਖਰੂ ਦੁੱਖ ਹੋਏ,
ਤੇ ਇਹਨਾਂ ਨੂੰ ਅਤੀਸਾਰ ਜਿਹੜਾ ਦਸਤ ਲੱਗਣ ਦਾ ਰੋਗ ਹੋਇਆ ਹੈ।
ਵਿਸਰੀ ਭਗਤ ਸੰਜੋਤੇ,
ਇਸ ਕਰਕੇ ਸਤਿਗੁਰਾਂ ਨੇ ਕੱਲਾ ਗਿਆਨ ਹੀ ਨਹੀਂ, ਮਹਾਰਾਜ ਦੇ ਵਿੱਚ ਗਿਆਨ ਵੀ ਹੈ, ਅਥਾਹ ਗਿਆਨ ਹੈ, ਤੇ ਇਹਦੇ ਵਿੱਚ ਮਿਸ਼ਰੀ ਮਿਲਾਈ ਹੈ। ਹੁਣ ਘਿਓ ਦੇ ਵਿੱਚ ਮਿਸ਼ਰੀ ਮਿਲਾ ਦਈਏ ਨਾ, ਫਿਰ ਉਹਦੇ ਨਾਲ ਨਾ ਤਾਂ ਕਫ ਖਾਂਸੀ ਵੱਧਦੀ ਹੈ, ਨਾ ਗਰਮੀ ਵਾਲੇ ਨੂੰ ਫਿਰ ਰੋਗ ਹੁੰਦਾ ਕੋਈ। ਮਿਸ਼ਰੀ ਮਿਲਾਤੀ ਗਿਆਨ ਦੇ ਵਿੱਚ, ਭਗਤੀ ਜਿਹੜੀ ਹੈ ਮਿਸ਼ਰੀ ਦੇ ਵਾਂਗੂ ਹੈ ਗਿਆਨ ਦੇ ਵਿੱਚ। ਜਿਹੜੇ ਵੇਦ ਨੇ ਉਹਨਾਂ ਦੇ ਵਿੱਚ ਕੱਲਾ ਖੁਸ਼ਕ ਗਿਆਨ ਹੈ, ਉਹਨੂੰ ਕਹਿੰਦੇ ਨੇ ਵਿਦਾਂਤ। ਸੋ 4000 ਸ਼ੁਰਤੀ ਕੱਲੇ ਖੁਸ਼ਕ ਗਿਆਨ ਦੀ ਹੈ, ਜਿਹੜਾ ਕੱਲ ਵਿਚਾਰ ਆਇਆ। ਹੈ ਇਸੇ ਤਰ੍ਹਾਂ ਹੀ ਘਟਨਾ ਜਿਹੜੀ ਅੰਦਰ ਵਾਪਰਦੀ ਹੈ ਜਿਵੇਂ ਕੱਲ ਉਹ ਲਿਖਤੀ ਰੂਪ ਚ ਹੈ ਤੇ ਪ੍ਰੈਕਟੀਕਲ ਅੰਦਰ ਉਸੇ ਤਰ੍ਹਾਂ ਹੀ ਵਾਪਰਦੀ ਜਿਵੇਂ ਕੱਲ ਆਪਾਂ ਸਰਵਣ ਕੀਤਾ ਸੀ ਪਰ ਇਹ ਆਪਾਂ ਸੁਣਿਆ ਆਪਾਂ ਨੂੰ ਗਿਆਨ ਹੋਇਆ ਨਹੀਂ ਭਗਤੀ ਕਰਾਂਗੇ ਫਿਰ ਉਹ ਇਹ ਮਿਸ਼ਰੀ ਦੇ ਨਾਲ ਉਹ ਗਿਆਨ ਪ੍ਰਗਟ ਹੋਵੇਗਾ ਤੇ ਪਚੇਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਆਨ ਦੇ ਵਿੱਚ ਭਗਤੀ ਰੂਪ ਮਿਸ਼ਰੀ ਗਿਆਨ ਰੂਪੀ ਘਿਓ ਦੇ ਵਿੱਚ ਭਗਤੀ ਰੂਪ ਮਿਸ਼ਰੀ ਜਿਹੜੀ ਆ ਉਹ ਮਿਕਸ ਕਰ ਦਿੱਤੀ ਹੈ
ਤਾਂ ਤੇ ਮਿਸ਼ਰੀ ਭਗਤ ਸੰਜੂਤੀ
ਇਸ ਤਰੀਕੇ ਨਾਲ ਇਹ ਮਿਲਾ ਦਿੱਤੀ ਹੈ
ਲਗਾ ਗਿਆਨ ਤਿੰਨ ਕੀ ਮਤ ਪੂਤੇ
ਜਿਹੜਾ ਇਸ ਤਰ੍ਹਾਂ ਭਗਤੀ ਰੂਪ ਮਿਸ਼ਰੀ ਖਾਂਦਾ ਨਾਲ ਭਗਤੀ ਕਰਦਾ ਨਾਲ ਗਿਆਨ ਲੈਂਦਾ ਨਾਲ ਸੇਵਾ ਕਰਦਾ ਨਾਲ ਗਿਆਨ ਪ੍ਰਾਪਤ ਕਰਦਾ ਪੜ੍ਹਦਾ ਜਾਂ ਸੁਣਦਾ ਹੈ ਉਹਨਾਂ ਦੀ ਜਿਹੜੀ ਮਤ ਹੈ ਬੁੱਧੀ ਹੈ ਉਹ ਪਵਿੱਤਰ ਹੋ ਜਾਂਦੀ ਹੈ
ਨਿਸ਼ਚਾ ਹਿਰਦੇ ਗਿਆਨ ਕੋ ਧਾਰ
ਹਿਰਦੇ ਦੇ ਵਿੱਚ ਨਿਸ਼ਚਾ ਧਾਰਨ ਕਰਦੇ ਨੇ ਗਿਆਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ
ਭਾਉ ਭਗਤ ਬਾਹਰ ਸ਼ੁਭ ਕਰ
ਹਿਰਦੇ ਚ ਗਿਆਨ ਦਾ ਨਿਸ਼ਚਾ ਰੱਖਦੇ ਨੇ ਉਹੀ ਚੀਜ਼ ਰੱਖਦੇ ਆ ਤੇ ਬ੍ਰਹਮ ਸਰੂਪ ਹਾਂ ਮੈਂ ਫਿਰ ਅੰਦਰ ਹੀ ਰੱਬ ਬੈਠਾ ਹੋਇਆ ਹਿਰਦੇ ਚ ਉਹੀ ਚੀਜ਼ ਪਰ ਮੂੰਹ ਤੋਂ ਨਹੀਂ ਕਹਿੰਦੇ ਬਾਹਰਲੇ ਪਾਸਿਓ ਪ੍ਰੇਮਾ ਭਗਤੀ ਕਰਦੇ ਹਨ
ਫਿਰ ਕੋ ਦੁੱਖ ਨਾ ਲਾਗੇ ਕੋਈ
ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ ਹੈ
ਪਹੁੰਚ ਪਰਮ ਪਦ ਹੋਏ
ਸੁੱਖ ਮਿਲਦਾ ਹੈ ਗਿਆਨ ਦੇ ਨਾਲ ਸੰਪੂਰਨ ਸੁੱਖ ਮਿਲਦਾ ਹੈ ਤੇ ਪਰਮ ਪਦਵੀ ਉਹਨਾਂ ਨੂੰ ਉੱਚੀ ਪਦਵੀ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ
ਇਹ ਸਿਧਾਂਤ ਸਭਨ ਤੇ ਨਿੱਘਾ
ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਸਿਧਾਂਤ ਹੈ ਸਭ ਤੋਂ ਚੰਗਾ ਹੈ
ਕੋਈ ਉਧਾਰ ਜਗ ਤੇ ਜਿਉ ਜੀ ਕਾ
ਜੀਵ ਦਾ ਸੰਸਾਰ ਤੋਂ ਉਧਾਰ ਹੋ ਜਾਂਦਾ ਪਾਰ ਉਤਾਰਾ ਹੋ ਜਾਂਦਾ ਹੈ
ਕਲਮੇ ਔਰ ਉਪਾਏ ਨਾ ਕੋਈ
ਕਲਯੁਗ ਦੇ ਸਮੇਂ ਦੇ ਵਿੱਚ ਪਾਰ ਕਰਨ ਦੇ ਵਾਸਤੇ ਕਿਸ਼ਤੀ ਨੂੰ ਪਰਲੇ ਪਾਸੇ ਲਿਜਾਣ ਵਾਸਤੇ ਹੋਰ ਕੋਈ ਤਰੀਕਾ ਨਹੀਂ ਹੈ
ਭਗਤ ਗਿਆਨ ਤੇ ਕੇਵਲ ਹੋਏ
ਤੇ ਭਗਤੀ ਦੇ ਨਾਲ ਤੇ ਭਗਤੀ ਨਾਲ ਗਿਆਨ ਹੁੰਦਾ ਹੈ ਭਗਤੀ ਕਰਕੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤੇ ਗਿਆਨ ਦੇ ਨਾਲ ਮੁਕਤੀ ਹੁੰਦੀ ਹੈ
ਤਿੰਨ ਕੀ ਪ੍ਰਾਪਤ ਜੀ ਨਰ ਚਾਹੀ
ਗਿਆਨ ਦੇ ਨਾਲ ਹੀ ਪਤਾ ਲੱਗੇਗਾ ਮੁਕਤੀ ਕੀ ਹੈ ਉਸ ਤਰ੍ਹਾਂ ਪਤਾ ਹੀ ਨੀ ਲੱਗੇਗਾ ਬੰਧਨਾਂ ਵਿੱਚ ਬੰਦਾ ਪਿਆ ਰਹਿੰਦਾ ਹੈ ਤਿੰਨ ਕੀ ਪ੍ਰਾਪਤ ਜੇ ਨਰ ਚਾਹੀ ਜੇ ਉਸ ਮੁਕਤੀ ਦੀ ਜੇ ਕੀ ਪ੍ਰਾਪਤੀ ਕਰਨੀ ਚਾਹੁੰਦਾ ਹੈ
ਤੂੰ ਸਤਸੰਗ ਖੋਜ ਜਗ ਲਹੀਂ
ਉਹ ਜਿਹੜੀ ਭਗਤੀ ਹੈ ਜਿਹੜਾ ਗਿਆਨ ਹੈ ਜਿਹੜੀ ਮੁਕਤੀ ਹੈ ਜੇ ਕੋਈ ਪ੍ਰਾਪਤ ਕਰਨਾ ਚਾਹੁੰਦਾ ਕਿੱਥੋਂ ਮਿਲਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੋਰ ਸਤਸੰਗ ਖੋਜ ਜਗ ਲਹੀ ਉਹ ਸੰਸਾਰ ਦੇ ਵਿੱਚ ਚੀਜ਼ਾਂ ਇਹਨਾਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਸਤਸੰਗਤ ਦੀ ਖੋਜ ਕਰ ਲੈਣ
ਕਰੇ ਵਾਹ ਸੇਵਾ ਤੈ ਠਾਨ
ਕਰਕੇ ਸਤਸੰਗਤ ਕਰਨ ਕਥਾ ਕੀਰਤਨ ਸੁਣ ਤੇ ਫਿਰ ਬਾਅਦ ਵਿੱਚ ਸੇਵਾ ਕਰਨ
ਵਚਨ ਸੁਣੇ ਤਿੰਨ ਦੇ ਮਨ ਕੰਨ
ਮਨ ਦੇ ਕਰਕੇ ਕੰਨ ਲਾ ਕਰਕੇ ਜਿਹੜੇ ਵਚਨ ਸੰਗਤ ਵਿੱਚ ਹੁੰਦੇ ਨੇ ਉਹਨਾਂ ਨੂੰ ਸੁਣ
ਕਾਮ ਕ੍ਰੋਧ ਲੋਭ ਆਦਿਕ ਬਾਨ ਕੋ
ਇਸ ਤਰੀਕੇ ਨਾਲ ਫਿਰ ਜਿਹੜਾ ਇਹ ਕਾਮ ਕ੍ਰੋਧ ਲੋਭ ਆਦਿਕ ਬਾਨ ਕੋ ਜਿਹੜਾ ਇਹ ਜੰਗਲ ਹੈ ਕਾਮ ਕ੍ਰੋਧ ਲੋਭ ਅਹੰਕਾਰ ਰੂਪੀ
ਸਤਸੰਗ ਕੋਠਾਰ ਕਦਨ ਕੋ
ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਅਹੰਕਾਰ ਸ਼ਬਦ ਸਪਰਸ਼ ਰਸ ਰੂਪ ਗੰਧ ਇਹ ਜੰਗਲ ਦੇ ਵਾਂਗੂ ਨੇ ਤੇ ਜਿਹੜੀ ਸਾਧ ਸੰਗਤ ਹੈ ਸਤ ਸੰਗਤ ਹੈ ਇਹ ਇਸ ਜੰਗਲ ਨੂੰ ਕੱਟਣ ਦੇ ਵਾਸਤੇ ਪਹਾੜੇ ਦੇ ਵਾਂਗੂ ਹੈ
ਤਮ ਅਗਿਆਨ ਭਾਨ ਸੁਮਨ
ਤਮ ਹੈ ਜਿਹੜਾ ਅਗਿਆਨਤਾ ਦਾ ਹਨੇਰਾ ਤੇ ਸਾਰ ਸੰਗਤ ਇਸ ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਦੇ ਵਾਸਤੇ ਸੂਰਜ ਦੇ ਵਾਂਗੂ ਹੈ
ਵਿਸ਼ਾ ਤਪਤ ਕੋ ਸ਼ਾਈ ਮਹਾਨ
ਜਿਹੜੀ ਵਿਸ਼ਾ ਦੀ ਤਪਸ਼ ਹੈ ਇਸ ਤਪਸ਼ ਨੂੰ ਦੂਰ ਕਰਨ ਦੇ ਵਾਸਤੇ ਜਿਹੜੀ ਸਤ ਸੰਗਤ ਹੈ ਇਹ ਛਾਂ ਦੇ ਵਾਂਗੂ ਹੈ
ਸਤ ਸੰਗ ਹੈ ਸਮ ਸਾਗਰ
ਫਿਰ ਜਿਹੜੀ ਇਹ ਸਾਧ ਸੰਗਤ ਹੈ ਸਤ ਸੰਗਤ ਹੈ ਸਮੁੰਦਰ ਦੇ ਵਾਂਗੂ ਹੈ
ਜਿਸ ਮੈਂ ਆਸ ਸੁੱਟ ਰਤਨ ਉਜਾਗਰ
ਇਸ ਸਾਰ ਸੰਗਤ ਵਿੱਚ ਬੜੇ ਸੁੰਦਰ ਮੋਤੀ ਨੇ ਜਿਵੇਂ ਸਮੁੰਦਰ ਪ੍ਰਤੱਖ ਬਾਹਰਲਾ ਸਮੁੰਦਰ ਉਹਦੇ ਵਿੱਚ ਬੜੇ ਕੀਮਤੀ ਰਤਨ ਜਵਾਹਰ ਤੇ ਹੀਰੇ ਨੇ ਚੀਜ਼ਾਂ ਨੇ ਉਹਦੇ ਵਿੱਚ ਬਹੁਤ ਕੀਮਤੀ ਇਸੇ ਤਰ੍ਹਾਂ ਇਹ ਸਤਸੰਗਤ ਸਮੁੰਦਰ ਦੇ ਵਾਂਗੂ ਹੈ ਇਹਦੇ ਵਿੱਚ ਵੀ ਬੜੇ ਸੁੰਦਰ ਮੋਤੀ ਹੀਰੇ ਹਨ
ਮੈਤਰੀ ਮੁਦਤਾ ਸਤ ਸੰਤੋਖ
ਇਸ ਤਰੀਕੇ ਨਾਲ ਜਦੋਂ ਸਮੁੰਦਰ ਮੰਥਨ ਹੋਇਆ ਸੀ ਨਾ ਦੇਵਤਿਆਂ ਨੇ ਤੇ ਰਾਕਸ਼ਾਂ ਨੇ ਮਿਲ ਕਰਕੇ ਸਮੁੰਦਰ ਨੂੰ ਰਿੜਕਿਆ ਸੀ ਉਹਦੇ ਵਿੱਚੋਂ 14 ਰਤਨ ਨਿਕਲੇ ਸਨ ਕਿਰਮਣ ਰੰਭਾ ਬਾਰਨੀ ਤਨਕ ਤਨੰਤਰ ਬਾਜ ਇਹ ਚੀਜ਼ਾਂ ਉਹਦੇ ਵਿੱਚੋਂ ਨਿਕਲੀਆਂ ਸਨ ਤੇ ਹੁਣ ਸਤਸੰਗਤ ਨੂੰ ਸਮੁੰਦਰ ਵਾਂਗੂ ਕਿਹਾ ਇਹਦੇ ਵਿੱਚੋਂ ਵੀ 14 ਰਤਨ ਨਿਕਲਦੇ ਨੇ ਕਿਹੜੇ ਨੇ ਉਹ ਕਹਿੰਦੇ ਨੇ ਮੈਤਰੀ ਮਰੁਤਾ ਸਤਸੰਤੋਖੰ ਮੈਤਰੀ ਇਹ ਰਤਨ ਨਿਕਲਦਾ ਇਹਦੇ ਵਿੱਚੋਂ ਸਾਰਿਆਂ ਦੇ ਨਾਲ ਮਿੱਤਰਤਾ ਹੀ ਕਰਨੀ ਸਾਰਿਆਂ ਨੂੰ ਆਪਣੇ ਮਿੱਤਰ ਸਮਝਣਾ ਦੂਜਾ ਹੈ ਮੁਦਤਾ ਕਿਸੇ ਦੀ ਧਨ ਸੰਪਤੀ ਨੂੰ ਵੇਖ ਕਰਕੇ ਇਹ ਨੀ ਕਹਿਣਾ ਕਿ ਇਹਦੇ ਕੋਲ ਜ਼ਿਆਦਾ ਕਿਉਂ ਮੇਰੇ ਕੋਲ ਕਿਉਂ ਘੱਟ ਹੈ ਆਨੰਦ ਵਿੱਚ ਰਹਿਣਾ ਕਿ ਪਰਮੇਸ਼ਰ ਨੇ ਬਣਾਇਆ ਇਹੋ ਜਿਹੇ ਦੁਨੀਆਂ ਚ ਪੈਦਾ ਕੀਤੇ ਨੇ ਜਿਨ੍ਹਾਂ ਕੋਲ ਬਹੁਤ ਪਦਾਰਥ ਨੇ, ਆਨੰਦ ਵਿਚ ਰਹਿਣਾ, ਫਿਰ ਸੱਚ ਬੋਲਣਾ, ਸੰਤੋਖ ਰੱਖਣਾ, ਜਥਾ ਲਾਭ ਤਥਾ ਸੰਤੁਸ਼ਟ, ਇਹਨੂੰ ਸੰਤੋਖ ਕਹਿੰਦੇ ਨੇ, ਜਿੰਨਾ ਕੁ ਪ੍ਰਾਪਤ ਹੋ ਰਿਹਾ ਉਹਦੇ ਵਿਚ ਹੀ ਖੁਸ਼ ਰਹਿਣਾ ਹੈ, ਮਰੂ ਮਰੂ ਨੀ ਕਰੀ ਜਾਣਾ ਸੰਤੋਖ। ਇਸ ਤਰੀਕੇ ਨਾਲ ਇਹ ਚਾਰ ਜਿਹੜੇ ਹੋ ਗਏ ਹਨ,
ਕਰਨਾ ਸ਼ਿਮਾ ਖਾਰ ਨੈ ਦੁੱਖ,
ਕਰਨਾ ਕਿਸੇ ਨੂੰ ਮਾਫ ਕਰ ਦੇਣਾ, ਕਰਨਾ ਹੁੰਦਾ ਕਿਰਪਾ ਕਰਨੀ, ਸ਼ਿਮਾ ਕਿਸੇ ਦੇ ਔਗਣ ਵੇਖ ਕੇ ਵੀ ਉਹਨੂੰ ਮਾਫ ਕਰ ਦੇਣਾ, ਵੀ ਹਾਲੇ ਕੋਈ ਨੀ ਇਹਦੀ ਸਮਝ ਇੰਨੀ ਕ ਮਤ ਇੰਨੀ ਕ, ਜਦੋਂ ਮਹਾਰਾਜ ਬੁੱਧੀ ਬਖਸ਼ੇਗਾ ਆਪੇ ਸਮਝ ਆ ਜਾਏਗੀ। ਇਹ ਦੂਜਾ ਛੇਵਾਂ ਗੁਣ ਹੈ, ਖਾਰ ਨੈ ਦੁੱਖ, ਤਾਂ ਸੰਗਤ ਵਿਚ ਕੋਈ ਕਿਸੇ ਦੇ ਵਿਚ ਦੋਸ਼ ਨੀ ਕੱਢਣਾ। ਸੋ ਇਸ ਤਰੀਕੇ ਨਾਲ ਇੱਕ ਗੁਣ ਇਹ ਹੈ,
ਧੀਰਜ ਗਿਆਨ ਵਿਰਾਗ ਵਿਚਾਰਾ,
ਧੀਰਜ ਇੱਕ ਗੁਣ, ਧੀਰਜ ਰੱਖਣਾ। ਧੀਰਜ ਕਿਨੂੰ ਕਹਿੰਦੇ ਨੇ, ਕਾਲੇ ਨਾ ਪੈਣਾ, ਇਹ ਧੀਰਜ ਹੈ। ਸੋ ਇਸ ਤਰੀਕੇ ਨਾਲ ਗਿਆਨ, ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸਤਸੰਗਤ ਵਿਚੋਂ, ਵਿਰਾਗ ਸੰਸਾਰ ਦੇ ਵੱਲੋਂ ਬ੍ਰਾਹਮਤਾ ਆਉਂਦੀ ਹੈ। ਸੋ ਵਿਚਾਰ ਸ਼ੁਭ ਪਰਮਾਰਥ ਦੇ ਰਸਤੇ ਦੀ ਵਿਚਾਰ ਕਰਨ ਦੀ ਦਾਤ ਮਿਲਦੀ ਹੈ।
ਭਾਉ ਭਗਤ ਪਲ ਮੁਖ ਦੁਆਰਾ,
ਪ੍ਰੇਮ ਜਿਹੜਾ ਹੁਣ ਸੰਸਾਰ ਦੇ ਵਿਚ ਹੈ ਨੀ ਗਾ, ਸੰਸਾਰ ਚ ਪ੍ਰੇਮ ਜਿਹੜਾ ਅਲੋਪ ਹੋ ਚੁੱਕਾ, ਉਹ ਪ੍ਰੇਮ ਸਤਸੰਗਤ ਵਿਚੋਂ ਮਿਲ ਜਾਂਦਾ। ਪ੍ਰੇਮ ਮਿਲਦਾ ਹੈ, ਭਗਤੀ ਮਿਲਦੀ ਹੈ, ਇਸ ਤਰੀਕੇ ਨਾਲ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ। ਭਲਾ ਕਰਨ ਦੀ, ਪਰਉਪਕਾਰ ਕਰਨ ਦੀ ਦਾਤ ਮਿਲਦੀ ਹੈ।
ਸਮ ਦਮ ਯੋਗ ਆਦਿ ਜੀ ਸਭ ਹੈ,
ਸਮ ਦਮ ਯੋਗ ਇਹ ਜਿਹੜੇ ਸਾਧਨ ਨੇ ਸਾਰੇ ਸੰਗਤ ਵਿਚੋਂ ਮਿਲਦੇ। ਸਮ ਕਿਨੂੰ ਕਹਿੰਦੇ ਨੇ, ਮਨ ਨੂੰ ਰੋਕਣਾ, ਮਨ ਦੇ ਪੁਰਨਿਆਂ ਨੂੰ ਰੋਕਣਾ, ਇਹਨੂੰ ਸਮ ਕਹਿੰਦੇ। ਦਮ ਕਿਨੂੰ ਕਹਿੰਦੇ ਨੇ, ਇੰਦਰੀਆਂ ਨੂੰ ਰੋਕਣਾ, ਅੱਖਾਂ ਨੂੰ ਰੋਕਣਾ, ਕੰਨਾਂ ਨੂੰ ਰੋਕਣਾ, ਜ਼ਬਾਨ ਨੂੰ ਬੋਲਣ ਤੋਂ ਪਹਿਲਾਂ ਸੋਚ ਲੈਣਾ, ਰੋਕਣਾ। ਇਹ ਜਿਹੜੀਆਂ ਚੀਜ਼ਾਂ ਨੇ ਇੱਥੋਂ ਮਿਲਦੀਆਂ ਹਨ। ਆ ਕਰਕੇ ਯੋਗ, ਯੋਗ ਮਿਲਦਾ, ਅਸਲੀ ਯੋਗ ਮਿਲਦਾ। ਯੋਗ ਜਿਹੜਾ ਕਰਦੇ ਆ ਦੂਜਾ ਯੋਗੀ ਉਹ ਨਹੀਂ, ਯੋਗ ਜੁੜਨ ਦੀ ਜੁਗਤੀ, ਪਰਮੇਸ਼ਰ ਨਾਲ ਜੁੜਨਾ ਕਿਵੇਂ ਹੈ, ਇਹ ਸੰਗਤ ਵਿੱਚੋਂ ਚੀਜ਼ਾਂ ਮਿਲਦੀਆਂ ਹਨ।
ਉਪਜੇ ਸਦਾ ਨਾਨਕੁੱਟੇ ਕਵੇ,
ਮਹਾਰਾਜ ਕਹਿੰਦੇ ਸਦਾ ਹੀ ਉਪਜਦੀਆਂ ਰਹਿੰਦੀਆਂ ਨੇ, ਇਹ ਨਹੀਂ ਵੀ ਮੁੱਕ ਜਾਂਦੀਆਂ ਚੀਜ਼ਾਂ, ਨਾ ਇੱਥੇ ਕੋਈ ਚੀਜ਼ ਮੁੱਕਦੀ ਨਹੀਂ, ਸੰਗਤ ਵਿੱਚੋਂ ਚੀਜ਼ਾਂ ਪੈਦਾ ਹੁੰਦੀਆਂ ਹਨ।
ਜੋ ਇਸ ਸਾਗਰ ਵਿੱਚ ਸਮਾਵੇ,
ਕਹਿੰਦੇ ਇਹ ਸੰਗਤ ਸਾਗਰ ਸਮੁੰਦਰ ਹੈ, ਤੇ ਜਿਹੜਾ ਇਹਦੇ ਵਿੱਚ, ਇਹ ਸਾਗਰ ਦੇ ਵਿੱਚ, ਇਹ ਸਮੁੰਦਰ ਦੇ ਵਿੱਚ ਸਮਾ ਜਾਂਦਾ, ਡੁੱਬ ਜਾਂਦਾ ਹੈ।
ਕਹੋ ਕਿਉਂ ਨਾ ਆਨੰਦ ਪਦ ਪਾਵੇ,
ਮਹਾਰਾਜ ਕਹਿੰਦੇ ਭਾਈ ਕਿਉਂ ਨੀ ਆਨੰਦ ਪ੍ਰਾਪਤ ਕਰੇਗਾ, ਇੱਥੋਂ ਆਨੰਦ ਪ੍ਰਾਪਤ ਹੋਵੇਗਾ, ਇੱਥੋਂ ਬ੍ਰਹਮ ਗਿਆਨ ਮਿਲ ਜਾਵੇਗਾ, ਸਭ ਕੁਝ ਇੱਥੋਂ ਮਿਲ ਜਾਵੇਗਾ, ਸੰਗਤ ਵਿੱਚੋਂ ਸਾਰਾ ਕੁਝ ਹੀ ਮਿਲਦਾ ਹੈ। ਸੰਸਾਰ ਵਿੱਚ ਕੋਈ ਵਸਤੂ ਇਹੋ ਜਿਹੀ ਨਹੀਂ ਜਿਹੜੀ ਇਹ ਸਮੁੰਦਰ ਵਿੱਚੋਂ ਨਾ ਲੱਭੇ, ਇਹ ਸਾਗਰ ਦੇ ਵਿੱਚੋਂ ਸਾਰੀਆਂ ਵਸਤੂਆਂ ਮਿਲਦੀਆਂ ਹਨ।
ਸਭ ਸਾਧਨ ਮੁਖ ਸਤਸੰਗ ਜੋਏ,
ਹੋਰ ਜਿੰਨੇ ਸਾਧਨ ਨੇ, ਸੇਵਾ ਕਰਨੀ, ਸਿਮਰਨ ਕਰਨਾ, ਬਾਕੀ ਉਗਤੀਆਂ ਜੁਗਤੀਆਂ, ਜੋ ਵੀ ਸੰਸਾਰ ਦੇ ਵਿੱਚ ਧਰਮ ਨੂੰ, ਧਰਮ ਦੇ ਵਾਸਤੇ ਸਾਧਨ ਨੇ, ਧਰਮ ਦੇ ਰਸਤੇ ਉੱਪਰ ਚੱਲਣ ਵਾਸਤੇ ਸਾਧਨ ਨੇ, ਸਾਰੇ ਸਾਧਨਾਂ ਤੋਂ ਮੁੱਖ ਸਾਧਨ ਕਿਹੜਾ? ਸਾਰ ਸੰਗਤ ਹੈ।
ਇਸ ਮਿਲਣੇ ਸਭ ਪ੍ਰਾਪਤ ਹੋਏ,
ਸਤ ਸੰਗਤ ਮਿਲਣ ਕਰਕੇ, ਸਾਰ ਸੰਗਤ ਮਿਲਣ ਕਰਕੇ ਸਾਰੀਆਂ ਚੀਜ਼ਾਂ, ਸਾਰੇ ਸਾਧਨ ਪ੍ਰਾਪਤ ਹੋ ਜਾਂਦੇ ਹਨ।
ਜਿਨ ਪਾਛੇ ਕੀਨੋ ਸਤਸੰਗਾ,
ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪਿਛਲੇ ਜਨਮਾਂ ਦੇ ਵਿੱਚ, ਪੂਰਵਲੇ ਜਨਮਾਂ ਦੇ ਵਿੱਚ ਸੰਗਤ ਕੀਤੀ ਹੈ,
ਮੁਕਤ ਪਏ ਸੀ ਤਿੰਨ ਭ੍ਰਮ ਭੰਗਾ,
ਭਾਈ ਕੇਵਲ ਸੰਗਤ ਕਰਨ ਦੇ ਨਾਲ ਹੀ, ਦੋ ਟਾਈਮ ਕਥਾ ਸੁਣਨ ਦੇ ਨਾਲ ਹੀ ਮੁਕਤ ਹੋ ਗਏ ਨੇ। ਉਹਨਾਂ ਦੇ ਭਰਮ ਜੇ ਸਨ, ਜਿਹੜੇ ਸ਼ੰਕੇ ਭਰਮ ਉਹ ਦੂਰ ਹੋ ਗਏ, ਚਿੰਤਾਵਾਂ ਉਹਨਾਂ ਦੀਆਂ ਮਿਟ ਗਈਆਂ, ਪੰਜ ਪ੍ਰਕਾਰ ਦਾ ਭਰਮ ਹੁੰਦਾ ਮਿਟ ਗਿਆ ਕੇਵਲ ਸੰਗਤ ਦੇ ਨਾਲ ਹੀ।
ਜੀ ਅਬ ਪ੍ਰੀਤ ਧਾਰ ਔਰ ਕਰ ਹੈ,
ਇਸੇ ਕਰਕੇ ਦੋ ਟਾਈਮ ਸੰਗਤ ਕੜਾਈ ਦੇ ਵਾਂਗੂ, ਜਿਵੇਂ ਕੜਾਈ ਦੇ ਦੋ ਕੁੰਡੇ ਹੁੰਦੇ ਨੇ ਨਾ, ਉਹ ਕੁੰਡਿਆਂ ਤੋਂ ਫੜ ਕੇ ਕੜਾਈ ਚੱਕ ਲਈਦੀ ਹੈ, ਐਵੇਂ ਦੋਵੇਂ ਟਾਈਮ ਸਵੇਰੇ ਸ਼ਾਮ ਸੰਗਤ ਹੋਵੇ, ਸਾਰਾ ਦਿਨ ਵਿੱਚ ਆ ਜਾਂਦਾ, ਦੋ ਟਾਈਮ ਲੇਖੇ ਲੱਗ ਗਏ, ਸਾਰਾ ਦਿਨ ਸਫਲਾ ਹੋ ਜਾਂਦਾ। ਜਿਹੜੇ ਪ੍ਰੀਤੀ ਕਰਕੇ, ਹਿਰਦੇ ਦਾ ਪ੍ਰੇਮ ਕਰਕੇ ਸੰਗਤ ਕਰਦੇ ਹਨ,
ਸਾਗਰ ਤਰ ਹੈ,
ਭਾਵੇਂ ਹੋਰ ਕੁਝ ਵੀ ਨਾ ਕਰਨ, ਕੇਵਲ ਸੰਗਤ ਕਰਨ ਦੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਗੇ।
ਬਹੁਰ ਜੇ ਕਰ ਹੈ ਔਰ ਅਗਾਰੇ,
ਮਹਾਰਾਜ ਕਹਿੰਦੇ ਜਿਹੜੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਕਰਨਗੇ,
ਦਿਨ ਕੀ ਹੋਵੇ ਮੁਖ ਸੁਖਾਰੇ,
ਉਹਨਾਂ ਦੀ ਵੀ ਸੌਖੇ ਤਰੀਕੇ ਨਾਲ ਹੀ ਮੁਕਤੀ ਹੋ ਜਾਏਗੀ।
ਮਹਾਂਭਾਗ ਲੈਣਾ ਸੁਣ ਲੀਜਾ,
ਵੱਡੇ ਭਾਗਾਂ ਵਾਲੇ ਸ਼੍ਰੋਮਣੀ ਪਾਈ ਲੈਣਾ ਜੀ, ਸੁਣ ਲੈਣਾ ਕਰੋ,
ਸਾਂਤੇ ਸਤਸੰਗ ਰੀਤ ਕਰੀਜਾ।
ਇਸ ਕਰਕੇ ਕਲਯੁਗ ਦਾ ਸਮਾਂ ਆਉਣਾ ਤੇ ਤੁਸੀਂ ਗੁਰੂ ਬਣ ਜਾਣਾ ਹੈ, ਸਤਸੰਗਤ ਵਾਲੀ ਜਿਹੜੀ ਮਰਿਆਦਾ ਹੈ ਇਸੇ ਤਰ੍ਹਾਂ ਹੀ ਇਹ ਕਾਇਮ ਰੱਖਣੀ ਹੈ।
ਭਾਉ ਬਹੁਤ ਕਰਨੀ ਬੇਦਨੀਕੀ,
ਪ੍ਰੇਮਾ ਭਗਤੀ ਵਿਧੀ ਦੇ ਨਾਲ ਪਰਮੇਸ਼ਰ ਦੀ ਜੋ ਕਰਨੀ ਹੈ।
ਹਿਰਦੇ ਗਿਆਨ ਗਤ ਹੋਇਆ ਇਸ ਜੀਵ ਕੀ,
ਇਸ ਤਰ੍ਹਾਂ ਹਿਰਦੇ ਦੇ ਵਿੱਚ ਗਿਆਨ ਹੁੰਦਾ ਤੇ ਇਸ ਜੀਵ ਦੀ ਜਿਹੜੀ ਮੁਕਤੀ ਆ ਹੋ ਜਾਂਦੀ ਹੈ।
ਦੋਹਰਾ ਕਰ ਕਾਗਜ਼ ਨਿਜਰਦੇ ਕੋ ਮਸੂ ਸਮਾਪਤ ਬਣਾਏ।
ਇਹ ਪ੍ਰਸੰਗ ਇੱਥੇ ਪੂਰਾ ਹੋ ਗਿਆ, ਹੁਣ ਨਵਾਂ ਪ੍ਰਸੰਗ ਅੱਗੇ ਚੱਲਣ ਲੱਗਾ, ਉਹਦੇ ਵਿੱਚ ਹੋਰ ਪ੍ਰੀਖਿਆ ਹੋਵੇਗੀ ਸ਼੍ਰੀ ਚੰਦ ਜੀ ਦੀ, ਬਾਬਾ ਲਖਮੀ ਦਾਸ ਜੀ ਦੀ, ਉਹਨਾਂ ਦੀ ਤੇ ਜਪਜੀ ਸਾਹਿਬ ਦਾ ਮਹਾਤਮ ਮਹਾਰਾਜ ਦੱਸਣਗੇ ਕਿ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਇਹਦੇ ਵਿੱਚ ਕੀ ਹੈ, ਕੀ ਕੁਝ ਮਿਲਦਾ ਜਪਜੀ ਸਾਹਿਬ ਪੜ੍ਹਨ ਵਾਲੇ ਨੂੰ, ਸਾਰਾ ਕੁਝ ਦੱਸਣਗੇ। ਮੰਗਲ ਕਰਦੇ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਗੁਰੂ ਜਸ ਜੀ ਦਾ, ਸੋ ਕਰ ਕਾਗਜ਼ ਨਿਜ ਹਿਰਦੇ ਕੋ, ਆਪਣੇ ਹਿਰਦੇ ਨੂੰ ਕਾਗਜ਼ ਬਣਾ ਕਰਕੇ ਮਸਤੂ ਸਮਤ ਬਣਾਏ। ਮਸੂ ਨਾਮ ਸ਼ਾਹੀ ਦਾ ਹੈ, ਸ੍ਰੇਸ਼ਟ ਮਤ ਨੂੰ ਸਿਆਹੀ ਬਣਾ ਕਰਕੇ।
ਸ੍ਰੀ ਸਤਿਗੁਰ ਕੋ ਜਸ ਲਿਖੇ ਤਵੇ ਪਰਮ ਗਤ ਪਾਏ।
ਹਿਰਦੇ ਦੇ ਵਿੱਚ ਮਹਾਰਾਜ ਦਾ ਜਸ ਲਿਖਦੇ ਆ ਤਦੋਂ ਫਿਰ ਮੁਕਤੀ ਮਿਲ ਜਾਵੇਗੀ।
ਚੌਪਈ ਸ੍ਰੀ ਗੁਰੂ ਨਾਨਕ ਕਿਰਪਾ ਨਿਧਾਨ,
ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾ ਦੇ ਖਜ਼ਾਨੇ ਹਨ।
ਯੋ ਉਪਦੇਸ਼ੁ ਤਤ ਗਿਆਨ,
ਇਸ ਤਰ੍ਹਾਂ ਤਤ ਗਿਆਨ ਜਿਹੜਾ ਆਤਮਾ ਦਾ ਗਿਆਨ ਸੀ ਉਹ ਮਹਾਰਾਜ ਨੇ ਉਹਦਾ ਉਪਦੇਸ਼ ਸ਼੍ਰੋਮਣੀ ਭਾਈ ਲਹਿਣਾ ਜੀ ਨੂੰ ਦਿੱਤਾ ਹੈ।
ਕੀਤ ਕਬੋਹਰ ਬਿਤਾਯੂ ਕਾਲਾ,
ਫਿਰ ਕਿੰਨਾ ਹੀ ਸਮਾਂ ਬਤੀਤ ਕੀਤਾ ਹੈ।
ਦੀਵਾ ਲਹਿਣਾ ਪਾਉ ਵਿਸਾਲਾ,
ਭਾਈ ਲਹਿਣਾ ਜੀ ਬਹੁਤ ਪ੍ਰੇਮ ਕਰਕੇ ਗੁਰੂ ਮਹਾਰਾਜ ਦੀ ਸੇਵਾ ਕਰਦੇ ਹਨ।
ਜਿਉਂ ਤਰ ਸ਼ਾਖ ਨਿਵੇਂ ਫਲ ਪਾਏ,
ਹੁਣ ਦ੍ਰਿਸ਼ਟਾਂਤ ਬੜਾ ਸੁੰਦਰ ਹੈ, ਕਹਿੰਦੇ ਜਿਵੇਂ ਰੁੱਖ ਦੀ ਜਿਹੜੀ ਸ਼ਾਖਾ ਹੁੰਦੀ ਹੈ, ਟਾਹਣੀ ਹੁੰਦੀ ਹੈ, ਉਹਨੂੰ ਫਲ ਲੱਗਾ ਹੋਵੇ, ਸ਼ਾਖਾ ਜਿਹਨੂੰ ਫਲ ਲੱਗਾ ਉਹ ਨਿਉ ਜਾਂਦੀ ਹੈ।
ਤੈਸੀ ਗਤ ਲਹਿਣੇ ਠਹਿਰਾਏ,
ਇਸੇ ਤਰੀਕੇ ਨਾਲ ਭਾਈ ਲਹਿਣਾ ਜੀ ਨੇ ਸਾਰੀਆਂ ਬਖਸ਼ਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਪ੍ਰਾਪਤ ਕੀਤੀਆਂ ਨੇ, ਸਾਰੀਆਂ ਸ਼ਕਤੀਆਂ ਮਿਲ ਗਈਆਂ, ਗਿਆਨ ਪ੍ਰਾਪਤ ਹੋ ਗਿਆ, ਸਭ ਕੁਝ ਪਾ ਕਰਕੇ ਭਾਈ ਲਹਿਣਾ ਜੀ ਵਿੱਚ ਹੋਰ ਨਿਮਰਤਾ ਆ ਗਈ ਹੈ।
ਦੇਖ ਨਿਮਰਤਾ ਪਰਮ ਕਨਹਿਰੇ,
ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਵੇਖਿਆ ਕਿ ਭਾਈ ਲਹਿਣਾ ਜੀ ਵਿੱਚ ਬਹੁਤ ਭਾਰੀ ਨਿਮਰਤਾ ਹੈ।
ਦਿਨ ਪ੍ਰਤ ਕਿਰਪਾ ਸਵਾਏ ਵਧੇਰੀ,
ਤੇ ਮਹਾਰਾਜ ਦੀ ਦਿਨ ਪ੍ਰਤ ਦਿਨ ਹੋਰ ਜ਼ਿਆਦਾ ਕਿਰਪਾ ਹੋਰ ਹੋ ਰਹੀ ਹੈ।
ਅਜਰ ਜਰਨ ਲੱਛਣ ਪਹਿਚਾਨ,
ਅਜਰ ਸ਼ਕਤੀਆਂ ਬੜਾ ਵੱਡਾ ਗੁਣ ਹੈ, ਅਜਰ ਨੂੰ ਜਰ ਲੈਣਾ, ਕੋਈ ਬੇਇੱਜ਼ਤੀ ਕਰ ਦੇਵੇ ਜੋ ਬੇਇੱਜ਼ਤੀ ਨੂੰ ਸਹਾਰ ਲੈਣਾ, ਕੋਈ ਗਾਲ ਕੱਢ ਦੇਵੇ ਚੁੱਪ ਕਰ ਜਾਣਾ, ਇਹ ਬੜਾ ਵੱਡਾ ਗੁਣ ਹੈ। ਸੋ ਮਹਾਰਾਜ ਦੇ ਕੋਲ ਇੰਨੀਆਂ ਸ਼ਕਤੀਆਂ ਨੇ ਤੇ ਮਹਾਰਾਜ ਨੇ ਸਾਰੀ ਅੰਦਰ ਜਰ ਕੇ ਰੱਖੀਆਂ ਹੋਈਆਂ ਨੇ। ਜਰ ਨੂੰ ਜਰਨ ਦੀ ਸਮਰੱਥਾ ਹੋਵੇ ਗੁਰੂ ਜ਼ਿਆਦਾ ਪ੍ਰਸੰਨ ਹੁੰਦਾ, ਮਹਾਰਾਜ ਹੋਰ ਜ਼ਿਆਦੀਆਂ ਬਖਸ਼ਾਂ ਕਰਦੇ ਨੇ। ਇਸ ਤਰੀਕੇ ਨਾਲ ਇਹ ਮਹਾਰਾਜ ਦੇ ਵਿੱਚ ਲੱਛਣ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਵੇਖਿਆ ਹੈ।
ਆਦਿਕ ਪ੍ਰਸਿੱਧੇ ਸ੍ਰੀ ਗੁਰ ਗਤ ਦਾਨਾ,
ਸ਼੍ਰੋਮਣੀ ਸਤਿਗੁਰੂ ਨਾਨਕ ਮੁਕਤੀ ਦੇ ਦਾਤੇ ਸੱਚੇ ਪਾਤਸ਼ਾਹ ਜੀ ਹੋਰ ਜ਼ਿਆਦਾ ਪ੍ਰਸੰਨ ਹੋਏ ਹਨ।
ਇਸ ਵਿਦ ਕੋ ਰੁੱਖ ਜੋ ਗੁਰ ਕੇ ਰਾ,
ਇਸ ਤਰ੍ਹਾਂ ਜਿਹੜਾ ਸਤਿਗੁਰਾਂ ਦਾ ਰੁੱਖ ਵੇਖ ਕਰਕੇ
ਦਿਨ ਪ੍ਰਤ ਵਧੇ ਸਰਬ ਨੈ ਹੀਰਾ,
ਦਿਨ ਪ੍ਰਤ ਮਹਾਰਾਜ ਦਾ ਪ੍ਰੇਮ ਭਾਈ ਲਹਿਣਾ ਜੀ ਦੇ ਨਾਲ ਵਧ ਰਿਹਾ ਹੈ, ਸਾਰੇ ਵੇਖ ਰਹੇ ਹਨ।
ਮਿਲੇ ਪਰਸਪਰ ਕਹਿ ਬਣਾਏ,
ਆਪਸ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਸਾਹਿਬ ਜੀ ਮਿਲਦੇ ਹਨ।
ਲਹਿਣੇ ਪਰ ਕਿਰਪਾ ਸਵਾਏ,
ਸੰਗਤਾਂ ਨੇ ਜਿਹੜੀਆਂ ਉਹ ਵੀ ਆਪਸ ਵਿੱਚ ਮਿਲਦੀਆਂ ਤੇ ਕਹਿੰਦੀਆਂ ਨੇ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਭਾਈ ਲਹਿਣਾ ਜੀ ਉੱਪਰ ਬਹੁਤ ਭਾਰੀ ਕਿਰਪਾ ਹੈ।
ਅਨੁਮਾਨ ਲਿਖਾਏ,
ਅਨੁਮਾਨ ਲਾਉਂਦੇ ਨੇ ਤੇ ਇਸ ਤਰ੍ਹਾਂ ਕਹਿੰਦੇ ਹਨ ਕਿ ਜਾਣਿਆ ਜਾ ਰਿਹਾ ਹੈ
ਆਪਣੋ ਤਖਤ ਦੇ ਤਾਈ,
ਜਿਹੜਾ ਆਪਣਾ ਤਖਤ ਹੈ ਗੁਰਤਾ ਗੱਦੀ ਦਾ ਤਖਤ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਲਹਿਣਾ ਜੀ ਨੂੰ ਦੇਣਗੇ।
ਸ੍ਰੀ ਚੰਦ ਸੁਤ ਲਖਮੀ ਦਾਸ,
ਸਤਿਗੁਰਾਂ ਦੇ ਦੋ ਸਪੁੱਤਰ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ,
ਇਹਨਾਂ ਦੇ ਕਸ਼ ਨੇ ਪਰਵਸਤ,
ਗੁਰਤਾ ਗੱਦੀ ਦਾ ਜਿਹੜਾ ਤਖਤ ਹੈ ਇਹਨਾਂ ਨੂੰ ਦੇਣ, ਪਤਾ ਨਹੀਂ ਇਹ ਗੱਲ ਦਾ ਭਰੋਸਾ ਨਹੀਂ ਕਿ ਇਹਨਾਂ ਨੂੰ ਦੇਣ ਕਿ ਨਾ ਨਹੀਂ ਦੇਣ, ਪਰ ਐ ਲੱਗਦਾ ਕਿ ਗੁਰਤਾ ਗੱਦੀ ਭਾਈ ਲਹਿਣਾ ਜੀ ਨੂੰ ਮਿਲੇਗੀ।
ਇਸ ਪ੍ਰਕਾਰ ਸ਼ੋਹਰਤ ਪਈ ਸਾਰੇ,
ਇਸ ਤਰ੍ਹਾਂ ਸਾਰਿਆਂ ਥਾਵਾਂ ਤੇ ਬੜੀ ਭਾਰੀ ਸ਼ੋਹਰਤ ਮਤਲਬ ਵਡਿਆਈ ਹੋ ਰਹੀ ਹੈ।
ਬੈਠੇ ਆਪੇ ਵੀ ਤਿਓ ਚਾਰ,
ਇਸ ਤਰੀਕੇ ਨਾਲ ਆਪਸ ਵਿੱਚ ਬੈਠੇ ਹੋਏ ਜਿਹੜੀ ਸੰਗਤ ਹੈ ਸਿੱਖ ਹਨ ਉਹ ਗੱਲਾਂ ਕਰਦੇ ਹਨ।
ਸਿੱਖੀ ਪਰਖੀ ਜਮੈ ਕਿਰਪਾਲਾ,
ਜਦੋਂ ਦੀ ਮਹਾਰਾਜ ਨੇ ਸਾਰੀ ਸਿੱਖੀ ਦੀ ਪਰਖ ਕੀਤੀ ਹੈ,
ਚੱਲ ਰਹੇ ਹੋ ਸਰਬ ਹੀ ਕਾਲਾ,
ਸਾਰਿਆਂ ਸਮਿਆਂ ਦੇ ਵਿੱਚ ਤੇ ਪਾਈ ਲੈਣਾ ਜੀ ਅਚਲ ਰਹੇ ਡੋਲੇ ਨਹੀਂ ਹਨ
ਜਾਂਦੇ ਦਿਨ ਨਿਆਏ ਹੈ ਤਾਹੀ
ਇਸ ਕਰਕੇ ਜਿਹੜੀ ਗੁਰਤਾ ਗਤੀ ਦੇਣੀ ਹੈ ਉਹ ਪਾਈ ਲੈਣਾ ਜੀ ਨੂੰ ਬਣ ਆਉਂਦੀ ਹੈ ਇਹ ਨਿਆਂ ਵਾਲੀ ਗੱਲ ਹੈ
ਅਜਜ ਕਿਸ਼ਨਾ ਲਖੂ ਮਨ ਮਾਹੀ
ਤੇ ਕਈ ਕਹਿੰਦੇ ਇਹਦੇ ਵਿਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਜਦੋਂ ਪਰਖ ਦੇ ਵਿਚੋਂ ਖਰੇ ਉਤਰੇ ਨੇ ਪਰਖ ਦੇ ਵਿਚੋਂ ਸਾਬਤ ਹੋਏ ਨੇ ਫਿਰ ਗੁਰਤਾ ਗਤੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਇਹਦੇ ਵਿਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ
ਸੁਣੀ ਸੁਲੱਖਣੀ ਸੁਧ ਆਸ ਕੰਨ
ਪਾਈ ਲੈਣਾ ਜੀ ਸਾਰੀ ਇਹ ਗੱਲਬਾਤ ਸਾਡੇ ਮਾਤਾ ਸਤਿਗੁਰਾਂ ਦੇ ਮਹਿਲ ਸੋ ਸੁਲੱਖਣੀ ਜੀ ਨੇ ਸੁਣੇ ਹਨ
ਹਿਰਦੇ ਉਪਜੂ ਖੂਬ ਮਹਾਨਾ
ਹਿਰਦੇ ਦੇ ਵਿਚ ਬੜਾ ਹੌਲ ਜਿਹਾ ਪੈ ਗਿਆ ਕਿ ਗੁਰਤਾ ਗਤੀ ਪੁੱਤਰਾਂ ਨੂੰ ਨਹੀਂ ਮਿਲੇਗੀ ਸੇਵਕ ਲੈ ਜਾਵੇਗਾ ਹਿਰਦਾ ਜਿਹੜਾ ਹੈ ਕੰਬ ਗਿਆ ਹੈ
ਚਿੰਤਾ ਤੁਰ ਹੋਈ ਤੂਰ ਨਿਆਏ
ਚਿੰਤਾ ਦੇ ਸਮੇਤ ਹੋ ਕਰਕੇ ਮਾਤਾ ਸੁਲੱਖਣੀ ਜੀ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ ਆਏ ਹਨ
ਧਰਮਸ਼ਾਲ ਹੁਤੀ ਜਗ ਸਾਏ
ਜਿੱਥੇ ਧਰਮਸ਼ਾਲਾ ਦੇ ਵਿਚ ਸੰਸਾਰ ਦੇ ਮਾਲਕ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਬੈਠੇ ਹੋਏ ਸਨ
ਦੁਆਸੁਤ ਬੈਠੇ ਤਾਂ ਸਮੀਪਾ
ਦੋਵੇਂ ਸਤਿਗੁਰਾਂ ਦੇ ਸਪੁੱਤਰ ਵੀ ਮਹਾਰਾਜ ਦੇ ਪਾਸ ਹੀ ਬੈਠੇ ਹੋਏ ਸਨ
ਪਦ ਦੇਹਣ ਕੁਲ ਦੀਪਾ
ਦੇਹਣ ਕੁਲ ਦੇ ਦੀਪਕ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਵੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੈਠੇ ਹੋਏ ਸਨ
ਹੋਰ ਸਿੱਖ ਕੀਰਤਕ ਨਿਜ ਕਾਨੇ
ਹੋਰ ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਨਜ਼ਦੀਕ ਬੈਠੇ ਸਨ
ਚਲ ਆਈ ਮਨ ਮੁਰਝਾਨੇ
ਮੁਰਝਾਏ ਹੋਏ ਮਨ ਦੇ ਨਾਲ ਮਾਤਾ ਸੁਲੱਖਣੀ ਜੀ ਉੱਥੇ ਆ ਗਏ ਹਨ
ਬੈਠ ਸਮੀਪ ਕਹੀ ਅਸ ਬਾਣੀ
ਸਤਿਗੁਰਾਂ ਦੇ ਚਰਨਾਂ ਦੇ ਵਿਚ ਬੈਠ ਕਰਕੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਹਨ
ਸ੍ਰੀ ਚੰਦ ਪਿਤਾ ਗੁਣ ਖਾਨੇ
ਇਸ ਤਰੀਕੇ ਦੇ ਨਾਲ ਗੁਣਾਂ ਦੀ ਖਾਨ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਕਹਿਣ ਲੱਗੇ ਨੇ ਸ੍ਰੀ ਚੰਦ ਜੀ ਸੁਣੋ
ਸੁਣ ਸ੍ਰੀ ਚੰਦ ਪਿਤਾ ਗੁਣ ਖਾਨੇ
ਕਹਿਣ ਲੱਗੇ ਸ੍ਰੀ ਚੰਦ ਦੇ ਪਿਤਾ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਆਪ ਗੁਣਾਂ ਦੀ ਖਾਨ ਹੋ ਤੇ ਮੇਰੀ ਬੇਨਤੀ ਸੁਣੋ
ਕਿਉਂ ਵਿਪਰੀਤ ਆਪ ਮਨ ਠਾਨੇ
ਤੇ ਸਤਿਗੁਰਾਂ ਨੂੰ ਮਾਤਾ ਜੀ ਕਹਿ ਰਹੇ ਨੇ ਆਪ ਜੀ ਨੇ ਮਨ ਦੇ ਵਿਚ ਉਲਟ ਮਰਿਆਦਾ ਕਿਉਂ ਬਣਾਈ ਹੈ ਉਲਟ ਕਿਉਂ ਕਰਨ ਲੱਗੇ ਹੋ
ਕਰੋ ਰੀਤ ਜਗ ਪਰਮ ਸੁਹਾਨੇ
ਗੁਰਤਾ ਗਤੀ ਪੁੱਤਰਾਂ ਨੂੰ ਛੱਡ ਕੇ ਸੇਵਕ ਨੂੰ ਦੇ ਰਹੇ ਹੋ ਅੱਗੇ ਤਾਂ ਪਹਿਲਾਂ ਕਦੀ ਨੀ ਹੋਇਆ ਤੁਸੀਂ ਇਹ ਤਾਂ ਉਲਟ ਕਿਹਾ ਕਿ ਪਹਿਲਾਂ ਕਦੀ ਜਗਤ ਵਿਚ ਇਸ ਤਰ੍ਹਾਂ ਨਹੀਂ ਹੋਇਆ ਇਸ ਕਰਕੇ ਤੁਸੀਂ ਕਿਉਂ ਉਲਟ ਕਰ ਰਹੇ ਹੋ
ਸਾਬਿਤ ਲਾਇਕ ਤਾਂ ਤੁਮਾਰੇ
ਤੁਹਾਡੇ ਜਿਹੜੇ ਦੋਨੇ ਪੁੱਤਰ ਨੇ ਸਾਰੇ ਤਰੀਕਿਆਂ ਕਰਕੇ ਲਾਇਕ ਨੇ ਕੋਈ ਉਹਨਾਂ ਵਿਚ ਕਮੀ ਨਹੀਂ ਦਿਸਦੀ ਹੈ
ਪ੍ਰੀਤ ਨਾ ਕਰੋ ਤੈਨੂੰ ਸੰਘਾਰੇ
ਉਹਨਾਂ ਆਪਣੇ ਪੁੱਤਰਾਂ ਦੇ ਨਾਲ ਤੁਸੀਂ ਪ੍ਰੇਮ ਨਹੀਂ ਕਰਦੇ ਹੋ
ਜਗ ਮੈਂ ਜਿਨ ਤੇ ਵੰਸ ਵਧੇਰਾ
ਜਿਨ੍ਹਾਂ ਪੁੱਤਰਾਂ ਦੇ ਕਰਕੇ ਲੋਕਾਂ ਦੀ ਸੰਸਾਰ ਦੇ ਵਿਚ ਵੰਸ ਵੱਧਦੀ ਹੈ ਅਗਾਂਹ ਵੰਸ ਚੱਲਦੀ ਹੈ
ਜਸ ਹੋਈ ਸਭ ਵਿਖ ਕਨੇਰਾ
ਪੁੱਤਰਾਂ ਦੇ ਕਰਕੇ ਵੰਸਵਾਦੀ ਹੈ ਤੇ ਪੁੱਤਰ ਚੰਗੇ ਹੋਣ ਤੇ ਸੰਸਾਰ ਦੇ ਵਿਚ ਹੋਰ ਜਸ ਜਿਹੜਾ ਹੁੰਦਾ ਕੁੱਲ ਦਾ ਵੱਧ ਜਾਂਦਾ ਹੈ
ਰਹੇ ਨਾਮ ਜਿਨ ਤੇ ਵਖਿਆ ਤੇ
ਪੁੱਤਰਾਂ ਦੇ ਕਰਕੇ ਸੰਸਾਰ ਦੇ ਵਿਚ ਨਾਮ ਰਹਿੰਦਾ ਹੈ
ਹਮਕੇ ਕੀ ਕੁੱਲ ਜਗਤ ਸਹਾਤੇ
ਆਪਾਂ ਕਹਿੰਦੇ ਆ ਕਿ ਫਲਾਣੇ ਦਾ ਸਪੁੱਤਰ ਬੜਾ ਚੰਗਾ ਹੈ ਤੇ ਉਹਦੇ ਕਰਕੇ ਜਿਹੜੀ ਉਹਨਾਂ ਦੀ ਕੁੱਲ ਹੈ ਤੇ ਫਲਾਣੇ ਦੀ ਉਹ ਸੋਭਨੀਕ ਹੈ
ਅਸ ਗੁਣਕਾਰ ਸੁਤਨ ਕੂ ਤਿਆਗਾ
ਮਾਤਾ ਜੀ ਕਹਿੰਦੇ ਐਸੇ ਸਾਡੇ ਗੁਣਕਾਰੀ ਪੁੱਤਰਾਂ ਪੁੱਤਰ ਹਨ ਤੇ ਇਹਨਾਂ ਨੂੰ ਛੱਡ ਕਰਕੇ
ਕਰੋ ਦਾਸ ਪਰ ਬਹੁ ਅਨੁਰਾਗਾ
ਜਿਹੜਾ ਸਾਡੇ ਘਰ ਦਾ ਸੇਵਕ ਹੈ ਸਾਡਾ ਦਾਸ ਹੈ ਤੇ ਉਹਨੂੰ ਤੁਸੀਂ ਪ੍ਰੇਮ ਕਰਦੇ ਹੋ
ਦੋਹਰਾ ਬੋਹਰ ਕਲਾ ਨਿਜ ਬਸ ਜੂ ਦਈ ਚਹਿਤ ਹੈ ਤਾਂ
ਇਸ ਤਰੀਕੇ ਨਾਲ ਜਿਹੜੀਆਂ ਹੋਰ ਸ਼ਕਤੀਆਂ ਨੇ ਤੇ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਤੇ ਜੋ ਆਪ ਜੀ ਨੇ ਭਾਈ ਲਹਿਣਾ ਜੀ ਨੂੰ ਦਿੱਤੀਆਂ ਹਨ
ਸਤਨ ਤੇ ਅਧਕਾਏ ਕਰ ਬੈਠਾਰੂ ਜਗ ਮਾਏ
ਹੁਣ ਉਹ ਸੇਵਕ ਸਾਡੇ ਘਰ ਦਾ ਹੈ ਤੇ ਪੁੱਤਰਾਂ ਤੋਂ ਵੱਡਾ ਕਰਕੇ ਵਡਿਆ ਕਰਕੇ ਤੇ ਗੁਰਤਾ ਗਤੀ ਉੱਪਰ ਸੰਸਾਰ ਦੇ ਸੋਭਾ ਕਰਾਉਣ ਦੇ ਵਾਸਤੇ ਸੇਵਕ ਨੂੰ ਗੁਰਤਾ ਗਤੀ ਉੱਪਰ ਬਿਠਾਉਣ ਲੱਗੇ ਹਾਂ
ਜੋ ਪਈ ਅਵਤਾਰ ਆਦਿਕ ਭਏ ਅਗਾਰੇ
ਮਾਤਾ ਜੀ ਕਹਿੰਦੇ ਪਹਿਲੇ ਸਮਾਂ ਦੇ ਵਿਚ ਪਹਿਲੇ ਯੁੱਗਾਂ ਦੇ ਵਿਚ ਜਿਹੜੇ ਅਵਤਾਰ ਆਦਿਕ ਜਿਹੜੇ ਹੋਏ ਹਨ
ਇਹਨੂੰ ਨਾ ਕਬ ਐਸੀ ਮਤ ਧਾਰੇ
ਐਸੀ ਜਿਹੜੀ ਮਤ ਹੈ ਪਹਿਲੇ ਯੁੱਗਾਂ ਦੇ ਅਵਤਾਰਾਂ ਦੇ ਵਿਚ ਨਹੀਂ ਸੀ ਕਦੀ ਵੀ ਉਹਨਾਂ ਇਸ ਤਰ੍ਹਾਂ ਆਪਣੇ ਪੁੱਤਰ ਨੂੰ ਛੱਡ ਕੇ ਸੇਵਕ ਨੂੰ ਗੱਦੀ ਦਿੱਤੀ ਹੋਵੇ
ਉਸ ਸੁਤਨ ਕੇ ਦਾਸ ਵਧਾਵਾ
ਜਿਨ੍ਹਾਂ ਨੇ ਅਵਤਾਰਾਂ ਨੇ ਪੀਰਾਂ ਨੇ ਪੈਗੰਬਰਾਂ ਨੇ ਆਪਣੇ ਪੁੱਤਰਾਂ ਦੇ ਹੁੰਦਿਆਂ ਹੋਇਆ ਕਿਸੇ ਸੇਵਕ ਨੂੰ ਵਧਾਇਆ ਹੋਵੇ ਸੇਵਕ ਨੂੰ ਵਡਿਆਇਆ ਹੋਵੇ ਪਹਿਲਾਂ ਕਦੀ ਵੀ ਨਹੀਂ ਹੋਇਆ ਇਸ ਤਰ੍ਹਾਂ।
ਨਿਜ ਅਸਥਾਨੇ ਤਾਹੀਂ ਬਿਠਾਵਾ,
ਇਹ ਨਹੀਂ ਹੋਇਆ ਕਿ ਆਪਣੇ ਅਸਥਾਨ ਤੇ ਉਹਨੂੰ ਸੇਵਕ ਨੂੰ ਬਿਠਾ ਦਿੱਤਾ ਹੋਵੇ।
ਬਾਤ ਨਾ ਨਿੱਕੀ ਲਿਓ ਵਿਚਾਰ,
ਵਿਚਾਰ ਕਰ ਲੋ ਇਹ ਚੰਗੀ ਗੱਲ ਨਹੀਂ ਹੈ।
ਜੋ ਹਿਰਦੇ ਇਉ ਚਾਹੇ ਤੁਮਾਰੇ,
ਇਸ ਤਰ੍ਹਾਂ ਇਸ ਪ੍ਰਕਾਰ ਦੀ ਆਪ ਜੀ ਦੇ ਹਿਰਦੇ ਦੇ ਵਿੱਚ ਇੱਛਾ ਹੈ।
ਸੰਤਤ ਚਿਤ ਮੈਂ ਤਾਪ ਹੈ ਨੀਤੀ,
ਇਸ ਤਰ੍ਹਾਂ ਜਿਹੜੀ ਸੰਤਾਨ ਹੈ ਗੁਰਤਾ ਕਦੀ ਸੇਵਕ ਨੂੰ ਮਿਲ ਜਾਵੇਗੀ, ਜਿਹੜੀ ਆਪਣੀ ਸੰਤਾਨ ਹੈ ਚਿੱਤ ਵਿੱਚ ਉਹ ਤਪੇਗੀ, ਉਹਨਾਂ ਨੂੰ ਦੁੱਖ ਹੋਵੇਗਾ।
ਸੁਖਨੇ ਪਾਵੇ ਭਿਖੇ ਭਿਖੇ ਅਨੀਤੀ,
ਇਨਸਾਫ ਨਹੀਂ ਹੈ, ਇਨਸਾਫ ਨਾ ਵੇ ਕਰਕੇ ਆਪਣੀ ਸੰਤਾਨ ਜਿਹੜੀ ਹੈ ਗੁਰਤਾ ਕਦੀ ਸੇਵਕ ਨੂੰ ਮਿਲੀ ਹੋਣ ਕਰਕੇ ਉਹ ਦੁੱਖ ਪਾਵੇਗੀ।
ਭਗਤ ਵਚਨ ਸੁਣ ਕੇ ਆਸ ਬਾਣੀ,
ਹੁਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਭਗਤਾਂ ਨੂੰ ਪ੍ਰੇਮ ਕਰਦੇ ਨੇ, ਸੇਵਕਾਂ ਨੂੰ ਪ੍ਰੇਮ ਕਰਦੇ ਆ, ਸਿੱਖਾਂ ਨੂੰ ਪ੍ਰੇਮ ਕਰਦੇ ਆ। ਸੋ ਇਸ ਤਰੀਕੇ ਨਾਲ ਭਗਤਾਂ ਨੂੰ ਪ੍ਰੇਮ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਬਚਨ ਜਦੋਂ ਸੁਣੇ ਹਨ।
ਕਾਲ ਲੋ ਤੂਸ਼ਨ ਉਠਾਨੇ,
ਸਤਿਗੁਰੂ ਸਾਹਿਬ ਜੀ ਕਿੰਨਾ ਚਿਰ ਚੁੱਪ ਰਹੇ ਨੇ, ਬੋਲੇ ਨਹੀਂ ਹਨ।
ਤੂਸ਼ਨ ਲੇ ਮੁਖਕ ਮੰਜਾਰੇ,
ਮਾਤਾ ਜੀ ਪੁੱਤਰਾਂ ਦੀ ਸਿਫਾਰਿਸ਼ ਲੈ ਕੇ ਆਏ ਨੇ ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੌਤਕ ਵਿਖਾਉਣਾ, ਇਸ ਕਰਕੇ ਚੁੱਪ ਹੋ ਗਏ ਨੇ। ਉਸ ਵਕਤ ਕੁਝ ਸਮੇਂ ਦੇ ਪਿੱਛੋਂ ਮੁਖਕ ਨਾਮ ਚੂਹੀ ਦਾ ਹੈ, ਇੱਕ ਬਿੱਲੀ ਹੈ ਜਿਸ ਨੇ ਆਪਣੇ ਦੰਦਾਂ ਦੇ ਵਿੱਚ ਚੂਹਾ ਫੜਿਆ ਹੋਇਆ ਹੈ।
ਅਰਧ ਚਰਬ ਕਰ ਗੀਰ ਅਗਾਰੇ,
ਬਿੱਲੀ ਨੇ ਉਹ ਚੂਹੀ ਅੱਧੀ ਚੱਪੀ ਹੋਈ ਹੈ ਤੇ ਦਰਬਾਰ ਦੇ ਵਿੱਚ ਆ ਕਰਕੇ ਸਤਿਗੁਰਾਂ ਦੇ ਅੱਗੇ ਅੱਧੀ ਚੱਪੀ ਹੋਈ ਚੂਹੀ ਜਿਹੜੀ ਹੈ ਉਹ ਸੁੱਟ ਦਿੱਤੀ ਹੈ।
ਸਿੱਖਣ ਡਰਾਈ ਪਹਿ ਕਰ ਭਾਗੇ,
ਸਿੱਖਾਂ ਨੇ ਡਰਾ ਦਿੱਤੀ ਹੈ ਤੇ ਡਰ ਕੇ ਬਿੱਲੀ ਉਹ ਚੂਹੀ ਨੂੰ ਸੁੱਟ ਕੇ ਦਰਬਾਰ ਦੇ ਵਿੱਚੋਂ ਪਿੱਛੇ ਵਾਪਸ ਭੱਜ ਗਈ ਹੈ।
ਮੁਖਕ ਪਰੀ ਰਹੀ ਤਹ ਆਗੇ,
ਸਤਿਗੁਰਾਂ ਦੇ ਅੱਗੇ ਉਹ ਚੂਹੀ ਜਿਹੜੀ ਸੀ ਉਹ ਪਈ ਹੋਈ ਹੈ।
ਕਿਰਪਾ ਨਿਧਾਨ ਦਵੇ ਚੱਖ ਦੇਖੇ,
ਕਿਰਪਾ ਖਜ਼ਾਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਆਪਣੇ ਨੇਤਰਾਂ ਦੇ ਨਾਲ ਉਹ ਚੂਹੀ ਵੇਖੀ ਹੈ।
ਸੁਲੱਖਣੀ ਨਿਸ਼ਾ ਵਿਸ਼ੇਕੀ,
ਮਾਤਾ ਸੁਲੱਖਣੀ ਜੀ ਦੀ ਤਸੱਲੀ ਕਰਾਉਣ ਦੇ ਵਾਸਤੇ ਉਸ ਵਕਤ
ਸ੍ਰੀ ਚੰਦ ਸੋਂ ਗਿਰਾ ਅਲਾਏ,
ਆਪਣੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿਣਾ ਕੀਤਾ ਹੈ।
ਮੁਖਕ ਪਰੀ ਨਾ ਪਾਲ ਇਹ ਥਾਂ,
ਮਾਰੇ ਕਹਿੰਦੇ ਪੁੱਤਰ ਜੀ ਆ ਦਰਬਾਰ ਸੱਜਿਆ ਹੋਇਆ ਤੇ ਇੱਥੇ ਚੂਹੀ ਪਈ ਹੋਈ ਹੈ, ਅੱਧੀ ਮਰੀ ਹੋਈ ਅੱਧੀ ਚੱਪੀ ਹੋਈ ਤੇ ਇਹ ਚੰਗੀ ਨਹੀਂ ਲੱਗਦੀ ਇੱਥੇ।
ਨਿਜ ਕਰ ਸੰਗ ਉਚਾਏ ਲਿਜਾਓ,
ਸਾਡਾ ਬਚਨ ਮੰਨ ਕੇ ਤੇ ਆਪਣੇ ਹੱਥਾਂ ਦੇ ਨਾਲ ਇਹ ਚੂਹੀ ਚੁੱਕ ਕੇ ਤੇ ਬਾਹਰ ਲੈ ਜਾਓ,
ਬਾਹਰ ਦਰ ਗੇ ਰੂਪੋਂ ਆਵੋ,
ਦਰਵਾਜੇ ਤੋਂ ਬਾਹਰ ਸੁੱਟ ਆਓ ਇਸ ਨੂੰ।
ਸ੍ਰੀ ਚੰਦ ਸੁਣ ਬੈਨਿਆ ਲਾਏ,
ਸੁਣ ਕਰਕੇ ਸਤਿਗੁਰਾਂ ਦੇ ਪਾਸੋਂ ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਹਨ,
ਦੇਖੇ ਨਾ ਇਸ਼ਤੀ ਬਹੁਤ ਆਏ,
ਹੁਣ ਸਤਿਗੁਰਾਂ ਨੂੰ ਕਹਿਣ ਲੱਗੇ ਹਨ ਕਿ ਇਸ਼ਤੀ ਨਾਮ ਹੁੰਦਾ ਜਿਹੜਾ ਚੇਟਕੀ ਹੋਵੇ ਮਦਾਰੀ ਹੋਵੇ। ਕਹਿਣ ਲੱਗਾ ਮਹਾਰਾਜ ਤੁਹਾਡੇ ਵਰਗੇ ਮਦਾਰੀ ਮੈਂ ਸੰਸਾਰ ਦੇ ਵਿੱਚ ਬਹੁਤ ਵੇਖੇ ਹਨ,
ਬਾਲਣ ਕੀ ਮੰਜਾਰ ਬਨਾਵਤ,
ਇਸ ਤਰ੍ਹਾਂ ਮੈਂ ਵੇਖਿਆ ਹੈ ਕਿ ਜਿਹੜੇ ਤੇ ਮਦਾਰੀ ਨੇ ਆਪ ਜੀ ਵਰਗੇ ਤੇ ਉਹ ਖੱਲ ਦੇ ਨਾਲ ਹੀ ਬਿੱਲੀ ਬਣਾ ਦਿੰਦੇ ਹਨ।
ਪੰਖ ਕਬੂਤਰ ਕਰੇ ਉਡਾਵਤ,
ਤੇ ਪੰਖ ਲੈ ਕਰਕੇ ਤੇ ਜਾਦੂ ਦੇ ਨਾਲ ਉਹ ਕਬੂਤਰ ਬਣਾ ਕੇ ਉਡਾ ਦਿੰਦੇ ਹਨ।
ਕਰੋ ਰੀਤ ਕਸ਼ਟ ਨੇ ਸਮਾਨਾ,
ਤੁਸੀਂ ਵੀ ਮਹਾਰਾਜ ਉਹਨਾਂ ਮਦਾਰੀਆਂ ਦੇ ਵਾਂਗੂ ਹੀ ਕੌਤਕ ਕਰਦੇ ਹੋ।
ਛੱਡੋ ਕਪਟ ਤੁਮਨੇ ਮਨ ਜਾਨਾ,
ਇਸ ਤਰੀਕੇ ਨਾਲ ਮੈਂ ਮਨ ਵਿੱਚ ਜਾਣ ਲਿਆ ਕਿ ਤੁਸੀਂ ਮਦਾਰੀਆਂ ਦੇ ਵਾਂਗੂ ਛਲ ਕਰਦੇ ਹੋ।
ਸ਼ੁਕਰ ਕੁਕਰ ਨਿਜ ਸੰਗ ਲਾਏ,
ਪਹਿਲਾਂ ਵੀ ਵੇਖੋ ਤੁਸੀਂ ਬੜਾ ਭਿਆਨਕ ਰੂਪ ਧਾਰਿਆ ਸੀ, ਧਾਨਕ ਰੂਪ ਰਹਾ ਕਰਤਾਰ, ਸਰੀਰ ਦੇ ਉੱਪਰ ਤੁਸੀਂ ਵਾਨ ਲਪੇਟ ਲਿਆ, ਕੱਚੀ ਲੱਸੀ ਦੇ ਛੱਟੇ ਮਾਰ ਲਏ, ਲੱਕ ਨਾਲ ਸ਼ੁਰਾ ਬੰਨ ਲਿਆ, ਆਪਣੇ ਆਸੇ ਪਾਸੇ ਕੁੱਕਰ ਤੇ ਕੁਕਰੀਆਂ ਲਾ ਲਏ, ਸੂਰ ਆਦਿਕ, ਇਸ ਤਰੀਕੇ ਨਾਲ ਪਹਿਲਾਂ ਤੁਸੀਂ ਇਸ ਤਰ੍ਹਾਂ ਕੀਤਾ ਹੈ।
ਗੈਰ ਫਿਰੇ ਸਭ ਕੁ ਦਿਖ ਰਾਏ,
ਫਿਰ ਤੁਸੀਂ ਬਾਹਰ ਮੁਰਦਾ ਵਿਖਾਇਆ ਹੈ ਆਪਣੇ ਸੇਵਕਾਂ ਨੂੰ,
ਕਰਕੇ ਦਿਓ ਤਿਹਾਵਲ ਸੋਈ,
ਫਿਰ ਮੁਰਦਾ ਸੀ ਜਿਹੜਾ ਉਹ ਤੁਸੀਂ ਮੁਰਦੇ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਦਿੱਤੀ ਹੈ,
ਉਹ ਐਸੋ ਛਲ ਬਹਰੂ ਹੋਈ,
ਇਹ ਜਿਹੜਾ ਬਿੱਲੀ ਵਾਲਾ ਹੁਣ ਚੂਹੀ ਵਾਲਾ ਕੌਤਕ ਹੈ ਇਹ ਵੀ ਕੋਈ ਇਸੇ ਪ੍ਰਕਾਰ ਤੁਸੀਂ ਕੀਤਾ ਹੋਵੇਗਾ।
ਮੁਝ ਬਲੋਕਨ ਚਾਹੇ ਨਾ ਕੋਏ,
ਤੁਸੀਂ ਮਦਾਰੀਆਂ ਵਾਂਗੂ ਕਰਦੇ ਹੋ ਜਾਦੂ ਵਾਂਗੂ, ਤੇ ਮੇਰੇ ਮਨ ਵਿੱਚ ਇਹੋ ਜਿਹੇ ਕੌਤਕ ਵੇਖਣ ਦੀ ਕੋਈ ਇੱਛਾ ਨਹੀਂ, ਚਾਹਨਾ ਨਹੀਂ ਹੈ।
ਮਹਾਰਾਜ
ਕਹਿੰਦੇ ਮਹਾਰਾਜ ਨੂੰ ਕਹਿ ਰਿਹਾ ਸ੍ਰੀ ਚੰਦ ਕਿ ਹੁਣ ਮੈਂ ਨੀ ਚੁੱਕਾਂਗਾ ਜਿਹੜੀ ਇਹ ਮਰੀ ਹੋਈ ਤੂੰ ਹੈ।
ਅਸਕਾ ਤੂਸ਼ਨ ਮੁਖ ਤੇ ਠਾਨੇ,
ਇਸ ਤਰ੍ਹਾਂ ਕਹਿ ਕਰਕੇ ਤੇ ਮੁਖ ਤੋਂ ਚੁੱਪ ਹੋ ਗਿਆ ਹੈ।
ਤੁਸੀਂ ਤਾਤ ਸੋ ਕਹੇ ਗੌਰ ਬਾਣੀ,
ਫਿਰ ਦੂਸਰੇ ਪੁੱਤਰ ਬਾਬਾ ਲਖਮੀ ਦਾਸ ਨੂੰ ਸਤਿਗੁਰਾਂ ਨੇ ਕਿਹਾ ਹੈ,
ਲਖਮੀ ਦਾਸ ਸੁਣੋ ਸੋ ਉਠਾਓ,
ਪੁੱਤਰ ਲਖਮੀ ਦਾਸ ਤੁਸੀਂ ਉੱਠੋ, ਤੁਸੀਂ ਇਸ ਚੂਹੀ ਨੂੰ ਚੁੱਕ ਕੇ ਬਾਹਰ ਸੁੱਟ ਆਓ,
ਨਿਗਟਨਾ ਨੀਕੇ ਬਹਿਰ ਵਗਾਵੋ,
ਹੁਣ ਦਰਬਾਰ ਦੇ ਵਿਚ ਆਪਣੇ ਕੋਲ ਪਈ ਹੋਈ ਚੰਗੀ ਨੀ ਲੱਗਦੀ, ਬਾਹਰ ਸੁੱਟ ਆਓ।
ਤਾਂ ਬੋਲੂ ਸੋ ਸੁਣੀਏ ਤਾਤਾ,
ਬਾਬਾ ਲਖਮੀ ਦਾਸ ਜੀ ਕਹਿਣ ਲੱਗੇ, ਪਿਤਾ ਜੀ ਸੁਣੋ,
ਹਮਕੋ ਜਿਤਨਾ ਐਸੀ ਬਾਤਾ,
ਸਾਨੂੰ ਐਸੀ ਜਿਹੜੀ ਗੱਲ ਹੈ ਚੂਹੀ ਚੁੱਕ ਕੇ ਬਾਹਰ ਸੁੱਟ ਕੇ ਆਉਣੀ ਚੰਗੀ ਨਹੀਂ, ਪਾਉਂਦੀ ਨਹੀਂ ਹੈ।
ਮ੍ਰਿਤਕ ਮੂਖ ਕੀ ਹੱਥ ਨਾ ਲਾਵੋ,
ਇਹ ਮਰੀ ਹੋਈ ਚੂਹੀ ਹੈ ਤੇ ਮੈਂ ਤਾਂ ਇਹਨੂੰ ਹੱਥ ਨੀ ਲਾਉਂਦਾ,
ਕਹੋ ਤਾਂ ਔਰ ਪਾਸ ਚਵਾਵੋ,
ਜੇ ਤੁਸੀਂ ਕਹਿੰਦੇ ਹੋ ਤੇ ਮੈਂ ਕਹਿ ਕਰਕੇ ਕਿਸੇ ਹੋਰ ਨੂੰ ਤੇ ਕਿਥੋਂ ਚੁਕਵਾ ਦਿੰਦਾ ਹਾਂ।
ਅਸਕਾ ਤੂਸ਼ਨ ਮਾਨ ਵਿਸ਼ਖਾ,
ਇਸ ਤਰ੍ਹਾਂ ਕਹਿ ਕਰਕੇ ਜਿਨ੍ਹਾਂ ਦੇ ਮਨ ਵਿਚ ਬੜਾ ਮਾਣ ਹੈ ਤੇ ਦੋਵੇਂ ਸਪੁੱਤਰ ਚੁੱਪ ਹੋ ਗਏ ਹਨ।
ਸਭ ਲੈਣੇ ਦਿਸ ਸ੍ਰੀ ਗੌਰਵ ਦੇਖਾ,
ਭਾਈ ਲਹਿਣਾ ਜੀ ਦਰਬਾਰ ਚ ਬੈਠੇ ਹੋਏ ਸਨ, ਸਤਿਗੁਰਾਂ ਨੇ ਆਪਣੇ ਸੋਹਣੇ ਨੇਤਰ ਭਾਈ ਲਹਿਣਾ ਜੀ ਵੱਲ ਘੁਮਾਏ ਹਨ।
ਤੁਸੀਂ ਕਰਤਾਰ ਪਿਆਰੇ,
ਕਹਿੰਦੇ ਹੇ ਕਰਤਾਰ ਦੇ ਪਿਆਰੇ, ਪਰਮੇਸ਼ਰ ਦੇ ਪਿਆਰੇ, ਤੁਸੀਂ ਉੱਠੋ ਹੁਣ,
ਮੁਖ ਚਾਹੇ ਬਹਿਰ ਦੇਹੋ ਡਾਰੇ,
ਐ ਕਰੋ ਇਹ ਚੂਹੀ ਜਿਹੜੀ ਹੈ ਚੁੱਕ ਕੇ ਤੇ ਬਾਹਰ ਸੁੱਟ ਆਓ।
ਆਦੋ ਬਚਨ ਸੁਣ ਤਤਕਾਲ,
ਹਾਲੇ ਸਤਿਗੁਰਾਂ ਦੇ ਜ਼ਬਾਨ ਦੇ ਰਸਨਾ ਦੇ ਵਿਚੋਂ ਮੁਖ ਦੇ ਵਿਚੋਂ ਅੱਧਾ ਹੀ ਬਚਨ ਨਿਕਲਿਆ ਸੀ,
ਉੱਠੋ ਚਾਹੀ ਤੁਰਤ ਵਿਸ਼ਾਲਾ,
ਸਤਿਗੁਰਾਂ ਦਾ ਬਚਨ ਵੀ ਪੂਰਾ ਨਹੀਂ ਹੋਣ ਦਿੱਤਾ ਤੇ ਭਾਈ ਲਹਿਣਾ ਜੀ ਛੇਤੀ ਨਾਲ ਉੱਠੇ ਨੇ ਤੇ ਚੂਹੀ ਚੁੱਕ ਕੇ ਬਾਹਰ ਸੁੱਟ ਆਏ ਹਨ।
ਬੇਤਕ ਦੂਰ ਜਾਏ ਸੋ ਡਾਰੀ,
ਕਿੰਨੀ ਦੂਰ ਜਾ ਕਰਕੇ ਉਹ ਸੁੱਟ ਦਿੱਤੀ ਹੈ।
ਸੇਸ਼ਨ ਸ੍ਰੀ ਗੁਰੂ ਕਿਰਾ ਉਚਾਰੀ,
ਉਸ ਵਕਤ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਨੇ,
ਮੂਲੇ ਸੁਦਾ ਤਿਖੋ ਮਨ ਗੁਣੀ ਹੈ,
ਇਹ ਮੂਲ ਚੰਦ ਦੀ ਸਪੁੱਤਰੀ ਬੀਬੀ ਲਖਮੀ ਦਾਸ ਜੀ ਸੁਣੋ ਤੇ ਹੁਣ ਆਪਣੇ ਮਨ ਦੇ ਵਿਚ ਆਪੇ ਤੁਸੀਂ ਵਿਚਾਰ ਕਰ ਲੈਣਾ ਕਰੋ,
ਇਹ ਨਿਜ ਸੁੱਤੋ ਪਰ ਸੁੱਤੋ ਜਾਣੀਏ,
ਇਹ ਤਾਂ ਜਿਹੜੇ ਪੁੱਤਰ ਨੇ ਇਹ ਤਾਂ ਆਪਣੇ ਨੇ, ਆਪਣੇ ਪੁੱਤਰ ਨੇ ਆਖੇ ਨਹੀਂ ਲੱਗੇ ਤੇ ਇਹ ਜੋ ਲੈਣਾ ਹੈ ਇਹ ਪਰਸੁੱਤ ਹੈ, ਪਰਾਇਆ ਸੁੱਤ ਹੈ, ਜਾਣ ਲੈਣਾ ਕਰੋ।
ਮਨ ਕਹਿਓ ਨਾ ਬਚਨ ਕਦਾਈ,
ਦੇਖੋ ਸਾਡਾ ਬਚਨ ਕਿਹਾ ਹੋਇਆ ਆਪਣੇ ਪੁੱਤਰਾਂ ਨੇ ਕਦੇ ਵੀ ਮੰਨਿਆ ਨਹੀਂ ਹੈ,
ਤੂੰ ਆਇਸ ਅਨੁਸਾਰ ਸਦਾਈ,
ਜਿਹੜਾ ਪਰਾਇਆ ਪੁੱਤਰ ਹੈ ਲੈਣਾ ਉਹ ਵੇਖੋ ਸਦਾ ਹੀ ਆਗਿਆ ਦੇ ਅਨੁਸਾਰ ਹੈ, ਉਹਨੇ ਕਦੇ ਵੀ ਸਾਡਾ ਬਚਨ ਨਹੀਂ ਮੋੜਿਆ ਹੈ।
ਕਿਸੂ ਕੇ ਕਰ ਵਿਖਾ ਸਭ ਕਰਤਾਰ ਅਧੀਨ,
ਗੁਰੂ ਜੀ ਕਹਿੰਦੇ ਕਿਸੇ ਦੇ ਹੱਥ ਵਿਚ ਨਹੀਂ, ਸਾਰਾ ਪਰਮੇਸ਼ਰ ਦੇ ਅਧੀਨ ਹੈ,
ਜਿਸ ਪਰ ਕਿਰਪਾ ਜਿਸ ਪਰ ਕਰਨਾ ਦ੍ਰਿਸ਼ਟ ਤਿਨਾ ਬਸ ਇਹ ਲੀਨ,
ਜਿਹਦੇ ਉੱਪਰ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਵੇ ਉਹਨੂੰ ਇਹ ਜਿਹੜੀ ਗੁਰਤਾ ਗਤੀ ਦੀ ਵਡਿਆਈ ਹੈ ਪ੍ਰਾਪਤ ਹੁੰਦੀ ਹੈ।
ਚੋਪੀ ਜਿਸ ਤਰਨ ਜਿਸ ਤਰਨੀ ਮੈਂ ਹੋਏ ਨਿਵਾਨ,
ਮਹਾਰਾਜ ਕਹਿੰਦੇ ਜਿਹੜੀ ਧਰਤੀ ਦੇ ਵਿਚ ਨਿਵਾਨ ਹੋਵੇ,
ਤੈ ਜਲ ਜਾਵੇ ਟਿਕੇ ਮਹਾਨ,
ਜਲ ਜਿਹੜਾ ਹੈ ਪਾਣੀ ਹੈ ਉਹ ਨਿਵਾਨ ਵਾਲੇ ਪਾਸੇ ਨੂੰ ਜਾਂਦਾ ਤੇ ਉੱਥੇ ਜਾ ਕੇ ਟਿਕਦਾ ਹੈ।
ਟਿੱਬਾ ਜਾ ਉਚੇਰਾ ਹੋਈ,
ਸਤਿਗੁਰੂ ਜੀ ਕਹਿੰਦੇ ਜਿੱਥੇ ਉੱਚਾ ਟਿੱਬਾ ਹੋਵੇ
ਜਲ ਬੂੰਦ ਟਿਕੇ ਨਾ ਕੋਈ,
ਉੱਥੇ ਜਲ ਹੈ ਜਿਹੜਾ ਇੱਕ ਬੂੰਦ ਮਾਤਰ ਵੀ ਨਹੀਂ ਟਿਕਦਾ ਹੈ।
ਸੁਣ ਕੇ ਬਚਨ ਦੇਖ ਨਿਜ ਨੈਨਾ,
ਇਸ ਤਰ੍ਹਾਂ ਸਤਿਗੁਰਾਂ ਦੇ ਬਚਨ ਸੁਣ ਕਰਕੇ ਤੇ ਆਪਣੇ ਨੇਤਰਾਂ ਦੇ ਨਾਲ ਵੇਖ ਕਰਕੇ,
ਗਈ ਸੁਲੱਖਣੀ ਉੱਠ ਨਿਜ ਐਨਾ,
ਮਾਤਾ ਸੁਲੱਖਣੀ ਜੀ ਉੱਠ ਕਰਕੇ ਘਰ ਨੂੰ ਚਲੇ ਗਏ ਹਨ।
ਕਿਤਕ ਦਿਵਸ ਜਬ ਬੀਤੇ ਬਹੋਰੀ,
ਜਦੋਂ ਫਿਰ ਕੁਝ ਕੁ ਦਿਨ ਬਤੀਤ ਹੋਏ ਹਨ,
ਪਰਖਣ ਕੀ ਠਾਨੀ ਬਿਦੌਰੀ,
ਇੱਕ ਤਾਂ ਪਰਖ ਇਹ ਕੀਤੀ ਹੈ ਸਤਿਗੁਰਾਂ ਨੇ ਆਪਣੇ ਪੁੱਤਰਾਂ ਦੀ, ਹੁਣ ਦੂਸਰੀ ਜਿਹੜੀ ਪਰਖ ਹੈ ਮਹਾਰਾਜ ਕਰਨ ਲੱਗੇ ਹਨ।
ਭਵ ਅੰਬੁਦ ਤਾਰਨ ਗੁਰਪੂਤਾ,
ਸੰਸਾਰ ਸਮੁੰਦਰ ਤੋਂ ਤਾਰਨ ਦੇ ਵਾਸਤੇ ਸਤਿਗੁਰੂ ਸਾਹਿਬ ਜੀ ਪੋਤਾ ਜਹਾਜ਼ ਦੇ ਵਾਂਗੂ ਹਨ।
ਜਮਨ ਏਕ ਭਾਉ ਨਿਜ ਸੂਤਾ,
ਇਸ ਤਰੀਕੇ ਨਾਲ ਇੱਕ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਰੰਗ ਦੇ ਵਿਚ ਬਰਾਜਮਾਨ ਹੋਏ ਸਨ।
ਉਬੈ ਤਾਤ ਤਿਹ ਕਾਲ ਸਮੀਪਾ,
ਉਬੈ ਦੋਨੇ ਤਾਤ ਪੁੱਤਰ ਸਤਿਗੁਰਾਂ ਦੇ ਪਾਸ ਬੈਠੇ ਹੋਏ ਸਨ।
ਸ੍ਰੀ ਸਾਸ ਪ੍ਰਾਪਤ ਤਬ ਨਿਗਟ ਬੁਲੀਪਾ,
ਜਦੋਂ ਸਤਿਗੁਰਾਂ ਨੇ ਬਾਬਾ ਸ੍ਰੀ ਚੰਦ ਜੀ ਨੂੰ ਉਸ ਰਾਤ ਆਪਣੇ ਪਾਸ ਬੁਲਾਇਆ ਹੈ।
ਸਾਤ ਸੰਭਿਆਨ ਤੋਨ ਸਰ ਜਾਈਏ,
ਸਤਿਗੁਰੂ ਸਾਹਿਬ ਜੀ ਬਾਬਾ ਸ੍ਰੀ ਚੰਦ ਜੀ ਨੂੰ ਕਹਿਣ ਲੱਗੇ, ਪੁੱਤਰ ਜੀ ਇਹ ਕੱਪੜੇ ਸ਼ਮਿਆਨੇ ਹਨ ਜਿਹੜੇ ਧੋਣ ਦੇ ਵਾਸਤੇ ਸਰੋਵਰ ਉੱਪਰ ਜਾਣਾ ਕਰੋ,
ਸੁਖਤ ਕਰ ਤੂਰਨ ਟਿਗ ਲਿਆਈਏ,
ਤੇ ਸਰੋਵਰ ਤੇ ਜਾ ਕੇ ਕੱਪੜੇ ਧੋ ਕਰਕੇ ਸੁਕਾ ਕਰਕੇ ਤੇ ਵਾਪਸ ਲਿਆਉਣਾ ਕਰੋ।
ਸਾਤ ਕਹਿਤ ਹਮ ਸ਼ਰਮਤ ਕਰਾਂਤੇ,
ਤੋ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ ਸਾਰੇ ਦਿਨ ਅਸੀਂ ਥੱਕੇ ਹੋਏ ਆ ਥਕਾਵਟ ਹੈ ਤੇ ਸੌ ਰਹੇ ਹਾਂ, ਆਰਾਮ ਕਰ ਰਹੇ ਹਾਂ।
ਕੋਮਲ ਕਰ ਹਮ ਨਿਸ਼ਾਠ ਦੰਤ,
ਫਿਰ ਸਾਡੇ ਜਿਹੜੇ ਹੱਥ ਨੇ ਬੜੇ ਕੋਮਲ ਨੇ ਤੇ ਅੱਧੀ ਰਾਤ ਹੋ ਗਈ ਹੈ, ਬਾਹਰ ਠੰਡ ਬਹੁਤ ਹੈ ਤੇ ਕੋਮਲ ਸਾਡੇ ਹੱਥ ਠੰਡ ਦੇ ਨਾਲ ਠਰਦੇ ਹਨ।
ਵਸਤਰ ਹੋਇ ਪ੍ਰਿਤ ਤੂੰ ਕਰ ਲਿਆਵੇ,
ਵਸਤਰ ਹੋਇ ਦਿਨ ਹੋਵੇਗਾ ਤੇ ਪ੍ਰਿਤ ਨਾਮ ਦਾਸ ਦਾ ਹੈ, ਕਿਸੇ ਦਾਸ ਨੂੰ ਸੇਵਕ ਨੂੰ ਕਹਿ ਦਿਆਂਗੇ ਤੇ ਧੋ ਲਿਆਵੇਗਾ ਉਹ।
ਹਮਤੀ ਜੈ ਕ੍ਰਿਤ ਹੋਈ ਨਾ ਆਵੇ,
ਸਤਿਗੁਰੂ ਸਾਹਿਬ ਜੀ ਸਾਡੇ ਪਾਸੋਂ ਇਹ ਕੰਮ ਨਹੀਂ ਹੁੰਦਾ ਹੈ।
ਲਗ ਸੁਧ ਪ੍ਰਤ ਜਬ ਕਹਿ ਗੁਰ ਐਸੇ,
ਫੇਰ ਛੋਟੇ ਸਪੁੱਤਰ ਬਾਬਾ ਲਕਸ਼ਮੀ ਦਾਸ ਜੀ ਨੂੰ ਸਤਿਗੁਰਾਂ ਨੇ ਕਹਿਣਾ ਕੀਤਾ ਹੈ।
ਸਤ ਉੱਤਰ ਸੋ ਕਹਿਤ ਕਹਿਤੇ ਉਹ ਕੈਸੇ,
ਇਸ ਤਰੀਕੇ ਨਾਲ ਉਹਨਾਂ ਨੇ ਵੀ ਉੱਤਰ ਦਿੱਤਾ ਕਿ ਅੱਧੀ ਰਾਤ ਵੇਲੇ ਮੈਂ ਹੁਣ ਕਿਸ ਤਰ੍ਹਾਂ ਇਹ ਕੱਪੜੇ ਧੋਣਾ ਕਰਾਂ।
ਜਬ ਲੈਣੇ ਪ੍ਰਤ ਸਤਿਗੁਰ ਭਾਖਾ,
ਜਦੋਂ ਫਿਰ ਸਤਿਗੁਰਾਂ ਨੇ ਸ਼੍ਰੋਮਣੀ ਬਾਬਾ ਲਹਿਣਾ ਜੀ ਨੂੰ ਕਹਿਣਾ ਕੀਤਾ ਹੈ।
ਹਮ ਚਾਦਰ ਪੁਰਖਾ ਧੋ ਲਾਖਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਪੁਰਖਾ ਆ ਜਿਹੜੀ ਸਾਡੀ ਚਾਦਰ ਹੈ ਇਹ ਧੋ ਕੇ ਲਿਆ ਖਾਂ।
ਸਵੇ ਉੱਠਿਓ ਲਹਿਣਾ ਵੱਡ ਭਾਗਾ,
ਜਦੋਂ ਵੱਡੇ ਭਾਗਾਂ ਵਾਲੇ ਬਾਬਾ ਲਹਿਣਾ ਜੀ ਉੱਠੇ ਹਨ।
ਮੈਂ ਜਾ ਪੱਟ ਧੋਬਨ ਲਾਗਾ,
ਸਰੋਵਰ ਦੇ ਵਿੱਚ ਜਾ ਕਰਕੇ ਉਹ ਜਿਹੜੀ ਚਾਦਰ ਸੀ ਬਾਬਾ ਲਹਿਣਾ ਜੀ ਧੋਣ ਲੱਗੇ ਹਨ।
ਵਸਤਰ ਅਰਧ ਪਾਨ ਖੈਨ ਪ੍ਰੇਤੋ,
ਅੱਧੀ ਰਾਤ ਸੀ ਤੇ ਸਤਿਗੁਰਾਂ ਦੀ ਸ਼ਕਤੀ ਦੇ ਨਾਲ ਉਸ ਵਕਤ ਜਿਵੇਂ ਦੁਪਹਿਰ ਦਾ ਸੂਰਜ ਹੁੰਦਾ 12 ਵਜੇ ਦਾ ਤੇ ਅੱਧੀ ਰਾਤ ਨੂੰ ਸੂਰਜ ਚੜ ਪਿਆ ਹੈ।
ਲਖ ਲਹਿਣੇ ਮਨ ਅਚਰਜ ਸੰਤੋ,
ਬੜੀ ਕੜਕਦੀ ਹੋਈ ਧੁੱਪ ਪੈ ਰਹੀ ਹੈ ਤੇ ਬਾਬਾ ਲਹਿਣਾ ਜੀ ਨੇ ਇਹ ਸਤਿਗੁਰਾਂ ਦਾ ਕੌਤਕ ਵੇਖਿਆ ਤੇ ਮਨ ਦੇ ਵਿੱਚ ਬੜੇ ਹੈਰਾਨ ਹੋਏ ਹਨ।
ਹੋਈ ਸੁਕਾਈ ਚੈਲ ਲੈ ਆਵਾ,
ਤੇ ਉਹ ਕੱਪੜਾ ਧੋ ਕਰਕੇ ਤੇ ਬਾਬਾ ਲਹਿਣਾ ਜੀ ਲੈ ਆਏ ਹਨ।
ਪਰ ਸਤਿਗੁਰ ਟਿਕ ਪਾਲ ਨਿਵਾਵਾ,
ਸਤਿਗੁਰਾਂ ਦੇ ਪਾਸ ਰੱਖ ਕੇ ਕੱਪੜਾ ਤੇ ਮਹਾਰਾਜ ਨੂੰ ਮੱਥਾ ਟੇਕਿਆ ਹੈ।
ਜਗਦੀਸ਼ਵਰ ਨਿਜ ਪਾਨ
ਸਾਰ ਦੇ ਮਾਲਕ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਕੱਪੜਾ ਆਪਣੇ ਹੱਥ ਨਾਲ ਉਠਾਇਆ ਹੈ।
ਸਮਤੀ ਜਗਾ ਪਰ ਨਾ ਜਾਇਓ,
ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਸ੍ਰੇਸ਼ਟ ਮਤ ਵਾਲੇ ਭਾਈ ਲਹਿਣਾ ਜੀ, ਸੰਸਾਰ ਦੇ ਵਿੱਚ ਆਪ ਜੀ ਦੇ ਸਮਾਨ ਹੋਰ ਦੂਜਾ ਕੋਈ ਨਹੀਂ ਹੈ।
ਕੀਰਤਨ ਸਾਥੀ ਪੜ ਧੋ ਆਨੇ,
ਇਸ ਤਰੀਕੇ ਨਾਲ ਫੇਰ ਕੱਪੜਾ ਜਿਹੜਾ ਧੋ ਕੇ ਲਿਆਂਦਾ ਹੈ।
ਕੀਰਤਨ ਸਾਥੀ ਪੜ ਧੋ ਆਨੇ,
ਸੋ ਕੀਰਤਨ ਸਾਥੀ ਪੜ ਧੋ ਆਨੇ, ਸੋ ਕਿੰਨਾ ਕ ਸਮਾਂ ਲੱਗਾ ਹੈ ਕੱਪੜੇ ਧੋਣ ਨੂੰ।
ਤੇਰੀ ਗੱਦ ਨੂੰ ਜਾਨ ਬਖਾਨ,
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਤਿਗੁਰੂ ਸਾਹਿਬ ਜੀ ਸਾਰਾ ਕੌਤਕ ਆਪ ਜੀ ਹੀ ਵਰਤਾਉਣ ਵਾਲੇ, ਅੱਧੀ ਰਾਤ ਨੂੰ ਸੂਰਜ ਚੜਾ ਦੇਣਾ ਇਹ ਆਪ ਜੀ ਦੇ ਵਸ ਦੇ ਵਿੱਚ ਹੈ, ਆਪ ਹੀ ਸੇਵਾ ਕਰਾਉਣ ਵਾਲੇ, ਆਪ ਹੀ ਵਡਿਆਈਆਂ ਬਖਸ਼ਣ ਵਾਲੇ ਹੋ, ਇਸ ਕਰਕੇ ਤੇਰੀ ਗੱਤ ਤੂੰ ਜਾਨਾ ਬਖਾਨੇ। ਸਤਿਗੁਰੂ ਸਾਹਿਬ ਜੀ ਤੇਰੀ ਗੱਤ ਹੈ ਜਿਹੜੀ ਉਹ ਆਪ ਜੀ ਜਾਣਦੇ ਹੋ, ਇਸ ਤਰ੍ਹਾਂ ਬਾਬਾ ਲਹਿਣਾ ਜੀ ਕਹਿ ਰਹੇ ਨੇ। ਸੋ ਅੱਗੋ ਜਿਵੇਂ ਪ੍ਰਸੰਗ ਆਵੇਗਾ, ਸਤਿਗੁਰੂ ਸਾਹਿਬ ਜੀ ਪ੍ਰੀਖਿਆ ਕਰਨਗੇ, ਚਿੱਕੜ ਦੇ ਵਿੱਚ ਇੱਕ ਬਾਟਾ ਸੁੱਟਣਗੇ, ਉਹ ਪ੍ਰੀਖਿਆ ਕੱਲ ਨੂੰ ਹੋਵੇਗੀ। ਨਾਲ ਸਤਿਗੁਰੂ ਸਾਹਿਬ ਜੀ ਜਪਜੀ ਸਾਹਿਬ ਦੀ ਜਿਹੜੀ ਬਾਣੀ ਹੈ ਇਹਦਾ ਕਿੰਨਾ ਕੁ ਮਹੱਤਵ ਹੈ ਮਹਾਰਾਜ ਆਪਾਂ ਨੂੰ ਦੱਸਣਗੇ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ, ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਜੀ ਹੋਈਆਂ ਭੁੱਲਾਂ ਦੀਆਂ ਮਾਫ਼ੀਆਂ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।